ਆਸਕਰ ਪਾਨ ਖੰਡੋ ਖੜਗ ਤੁਬਕ ਤਬਰ ਅਰਤੀਰਾ ਸਹਿਬ ਸਰੋਈ ਸਹਿਤੀ ਜਈ ਹਮਾਰੇ ਪੀਰ ਪੀਰ ਤੁਹੀ ਸਹਿਤੀ ਤੁਹੀ ਤੁਹੀ ਤਬਰ ਤਲਵਾਰ ਨਾਮ ਤੁਹਾਰੋ ਜੋ ਜਪੇ ਪਏ ਸਿੰਧ ਭਵ ਪਾਰ
ਮਾਂ ਬਾਜੀਓ ਪਰਿਓ ਨਿਸ਼ਾਨੇ ਕਾ ਖੇਡ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਏਕ ਪੁੱਤਰ ਹੈ ਸ਼ੇਰ ਕਾ ਬਾਰਾਂ ਜਨਤਾ ਸੂਰਾ ਕੂਕਰ ਸ਼ੂਕਰ ਡਰਤ ਹੈ ਰਹੇ ਸ਼ੇਰ ਸੇ ਦੂਰਾ।
ਅੱਜ ਦਾ ਪ੍ਰੋਗਰਾਮ ਹਿੰਦੁਸਤਾਨ ਦੀ ਇੱਕ ਮੰਨੀ ਪ੍ਰਮੰਨੀ ਕੰਪਨੀ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਆਓ ਸਿੱਖੀ ਦੇ ਅਸੂਲ ਨੂੰ ਮੁੱਖ ਰੱਖ ਕੇ ਫਤਿਹ ਬੁਲਾਈਏ। ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਤੁਸੀਂ ਪਹਿਲੀ ਕੈਸਟ ਵਿੱਚ ਇਤਿਹਾਸਕ ਸਾਖੀ ਇੱਥੇ ਤੱਕ ਸੁਣ ਚੁੱਕੇ ਹੋ ਕਿ ਰਾਜਾ ਭੀਮ ਚੰਦ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਚਿੱਠੀ ਦਾ ਉੱਤਰ ਪੜ੍ਹ ਕੇ ਆਪਣੀ ਫੌਜ ਨੂੰ ਆਪਣੀ ਕੈਬਿਨਟ ਨੂੰ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਦਾ ਡੇਰਾ ਲੁੱਟਿਆ ਜਾਏਗਾ, ਕਲਗੀਆਂ ਵਾਲੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਨੂੰ ਇਸ ਧਰਤੀ 'ਚੋਂ ਕੱਢ ਦਿੱਤਾ ਜਾਏਗਾ। ਰਾਣੀ ਨੇ ਬੜੇ ਤਰਲੇ ਲਏ ਪਰ ਰਾਜਾ ਨਾ ਮੰਨਿਆ। ਆਖਿਰ ਭੀਮ ਚੰਦ ਦੇ ਸਾਲੇ ਕਿਰਪਾਲ ਚੰਦ ਕਟੋਚੀਏ ਨੇ ਆਖਿਆ ਅਸੀਂ ਜੰਗ ਫਿਰ ਕਰਾਂਗੇ, ਪਹਿਲਾਂ ਬਈ ਅਜਮੇਰ ਚੰਦ ਦੀ ਸ਼ਾਦੀ ਕਰਾਂਗੇ। ਕੁਝ ਸਮੇਂ ਲਈ ਇਹ ਜੰਗ ਟਲ ਗਈ। ਕਲਗੀਆਂ ਵਾਲੇ ਪਾਤਸ਼ਾਹ ਅੱਗੇ ਹੀ ਇਨਸਾਫ਼ ਦੇ ਹਾਮੀ ਸਨ, ਅਨੰਦਪੁਰ ਸਾਹਿਬ ਨੂੰ ਕੁਝ ਸਮੇਂ ਲਈ ਛੱਡ ਕੇ ਨਾਨ ਦੇ ਰਾਜੇ ਦੀ ਸੁਲਾਹ ਕਰਾਉਣ ਲਈ ਉਹਦੀ ਰਿਆਸਤ ਵਿੱਚ ਜਾ ਕੇ ਟਿਕੇ। ਉੱਥੇ ਪੌਂਟਾ ਸਾਹਿਬ ਇਹਨਾਂ ਨੇ ਕਿਲ੍ਹਾ ਵਸਾਇਆ, ਉੱਥੇ ਕਵੀਆਂ ਦੀਆਂ ਕਵਿਤਾਵਾਂ ਸੁਣੀਆਂ, ਉੱਥੇ ਬਹੁਤ ਰੌਣਕਾਂ ਲੱਗੀਆਂ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਆਖਿਰ ਅਜਮੇਰ ਚੰਦ ਦੀ ਸ਼ਾਦੀ ਦੇ ਦਿਨ ਨੇੜੇ ਆ ਗਏ। ਇਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਫੌਜ ਨੂੰ ਲੈ ਚੱਲੀਏ ਨਾਲ, ਪਹਿਲਾਂ ਕਰਾਂਗੇ ਮੁੰਡੇ ਦਾ ਵਿਆਹ, ਫਿਰ ਆਉਂਦੇ ਹੋਏ ਕਲਗੀਆਂ ਵਾਲੇ ਦਾ ਡੇਰਾ ਲੁੱਟਾਂਗੇ। ਇਹਨਾਂ ਦੇ ਸਾਹਮਣੇ ਇੱਕ ਮੁਸੀਬਤ ਖੜੀ ਹੋ ਗਈ। ਉਹ ਮੁਸੀਬਤ ਕਿਹੜੀ ਸੀ? ਭੀਮ ਚੰਦ ਦੇ ਰਾਜੇ ਦੇ ਮਨ ਵਿੱਚ ਇਹ ਗੱਲ ਆਈ ਕਿ ਉੱਧਰ ਪਤਾ ਲੱਗਾ ਕਲਗੀਆਂ ਵਾਲੇ ਪਾਤਸ਼ਾਹ ਨੇ ਦਾਮਲੇ ਪਿੰਡ ਵਾਲਾ 500 ਪਠਾਨ ਜਿਹੜਾ ਔਰੰਗਜ਼ੇਬ ਪਾਤਸ਼ਾਹ ਨੇ ਉਹਨਾਂ ਦੀ ਗਲਤੀ ਕਰਨ ਉੱਤੇ ਆਪਣੀ ਫੌਜ 'ਚੋਂ ਕੱਢਿਆ ਸੀ। ਇਹ ਵੀ ਆਖਿਆ ਸੀ ਜਿਹੜਾ ਇਹਨਾਂ ਨੂੰ ਨੌਕਰ ਰੱਖੇਗਾ ਉਹ ਮੇਰਾ ਵੈਰੀ ਹੋਏਗਾ। ਉਹ ਪੀਰ ਬੁੱਧੂ ਸ਼ਾਹ ਦੀ ਬੇਨਤੀ ਮੰਨ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਕੋਲ ਨੌਕਰ ਰੱਖ ਲਿਆ ਸੀ। ਜਿੰਨੀ ਤਨਖਾਹ ਉਹਨਾਂ ਦੀ ਔਰੰਗਜ਼ੇਬ ਦੀ ਫੌਜ ਵਿੱਚ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਉਹ ਹੀ ਤਨਖਾਹ ਮੁਕਰਰ ਕਰ ਦਿੱਤੀ। ਜਿਹੜੇ ਅਹੁਦੇ ਔਰੰਗਜ਼ੇਬ ਦੀ ਫੌਜ ਵਿੱਚ ਇਹਨਾਂ ਪਠਾਣਾਂ ਦੇ ਸਨ ਉਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਥੇ ਪੱਕੇ ਕਰ ਦਿੱਤੇ। ਰਾਜਿਆਂ ਦੇ ਸਾਹਮਣੇ ਸਵਾਲ ਪੈਦਾ ਹੋਇਆ ਕਿ ਜੇ ਉਹ ਪਠਾਣ ਕਲਗੀਆਂ ਵਾਲੇ ਪਾਤਸ਼ਾਹ ਵੱਲ ਹੋ ਕੇ ਲੜੇ ਤਾਂ ਸਾਡੀ ਹਾਰ ਹੋਵੇਗੀ। ਪ੍ਰੋਗਰਾਮ ਬਣਿਆ ਉਹ ਖਰੀਦੇ ਕਿਵੇਂ ਜਾਣ? ਇਹਨਾਂ ਆਪਣੇ ਬੰਦੇ ਵਿੱਚ ਪਾਏ। ਇਹਨਾਂ ਨੇ ਕੁਝ ਦਿਨਾਂ ਵਿੱਚ 500 ਪਠਾਣ ਵਿੱਚੋਂ 400 ਪਠਾਣ ਆਪਣੇ ਨਾਲ ਗੰਢ ਲਿਆ, ਖਰੀਦ ਲਿਆ। ਕਾਲੇ ਖਾਂ ਕਲਗੀਆਂ ਵਾਲੇ ਪਾਤਸ਼ਾਹ ਦੀ ਸੇਵਾ 'ਚ ਰਹਿ ਗਿਆ ਅਤੇ ਹਜ਼ਾਤ ਖਾਂ 400 ਬੰਦੇ ਨੂੰ ਨਾਲ ਲੈ ਕੇ ਇੱਥੋਂ ਠਿੱਲ ਆਇਆ। ਇੱਧਰ ਪਈ ਪ੍ਰੋਗਰਾਮ ਬਣਿਆ, ਕਲਗੀਆਂ ਵਾਲੇ ਪਾਤਸ਼ਾਹ ਨੇ ਸੋਚਿਆ ਵੀ ਜਦੋਂ ਫੌਜ ਆਵੇ ਇੱਕ ਇੱਕ ਮੁਗਧਾ ਮਾਰ ਕੇ ਉਹ ਨਦੀ ਵਿੱਚ ਰੋੜੀ ਜਾਣੇ ਨੇ ਜਵਾਨ। ਜਦੋਂ 22 ਤਾਰ ਦੇ ਰਾਜਿਆਂ ਨੂੰ ਪਤਾ ਲੱਗਾ ਕਿ ਕਲਗੀਆਂ ਵਾਲੇ ਤਿਆਰ ਪੁਰ ਤਿਆਰ ਬੈਠੇ ਨੇ, ਇਹਨਾਂ ਪ੍ਰੋਗਰਾਮ ਬਣਾਇਆ ਚਿੱਠੀ ਨਿਮਰਤਾ ਭਰੀ ਲਿਖੀ ਜਾਏ, ਬੇਨਤੀ ਕੀਤੀ ਜਾਏ, ਮਿੰਨਤ ਕਰਕੇ ਲੰਘ ਜਾਈਏ। ਇਹਨਾਂ ਲਿਖਿਆ ਚਿੱਠੀ ਰਾਜਿਆਂ ਨੇ ਲਿਖੀ ਸਤਿਗੁਰਾਂ ਨੂੰ, ਸਾਡੀ ਬੇਨਤੀ ਹੋਵੇ ਪ੍ਰਵਾਨ ਗੁਰੂ ਜੀ, ਤੁਸੀਂ ਸੰਤ ਪੂਰੇ ਅਤੇ ਅਸੀਂ ਰਾਜੇ, ਬਖਸ਼ੀ ਦੋਵਾਂ ਨੂੰ ਰੱਬ ਨੇ ਸ਼ਾਨ ਗੁਰੂ ਜੀ, ਖੁਸ਼ੀ ਨਾਲ ਵਿਆਹ ਲਈ ਜੰਜ ਵਾਸਤੇ ਖੁਸ਼ੀ ਨਾਲ ਦਿਓ ਰਸਤਾ, ਇਸੇ ਵਿੱਚ ਭਲਿਆਈ ਲਓ ਜਾਣ ਗੁਰੂ ਜੀ, ਨਹੀਂ ਤਾਂ ਜਾਣਦੇ ਹੋ ਅਸੀਂ ਛੱਤਰੀ ਹਾਂ ਰਾਜਪੂਤ ਰਣਬੀਰ ਬਲਵਾਨ ਗੁਰੂ ਜੀ, ਖੁਸ਼ੀ ਨਾਲ ਵਿਆਹ ਕੇ ਮੁੜਾਂਗੇ ਜਾਂ ਮੱਥਾ ਟੇਕਾਂਗੇ ਤੁਸਾਂ ਨੂੰ ਆਣ ਗੁਰੂ ਜੀ। ਕਲਗੀਆਂ ਵਾਲੇ ਪਾਤਸ਼ਾਹ ਨੂੰ ਇਹ ਚਿੱਠੀ ਮਿਲੀ, ਦਿਲਾਂ ਦੀ ਜਾਣਨ ਵਾਲੇ ਸਤਿਗੁਰ ਨੇ ਲਿਖਿਆ ਉਹ ਜਿਹੜਾ ਮੱਥਾ ਤੁਸਾਂ ਆਉਂਦਿਆਂ ਟੇਕਣਾ ਉਹ ਮੱਥਾ ਟੇਕ ਕੇ ਹੀ ਲੰਘੋ, ਐਵੇਂ ਸਿਰ ਭਾਰਾ ਲਈ ਫਿਰੋਗੇ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਲਿਖੀ ਹੋਈ ਚਿੱਠੀ ਰਾਜੇ ਭੀਮ ਚੰਦ ਨੂੰ ਮਿਲੀ, ਇਹਨਾਂ ਆਖਿਆ ਹੁਣ ਕੀ ਕੀਤਾ ਜਾਏ। ਪ੍ਰੋਗਰਾਮ ਬਣਿਆ ਕਿ ਫੌਜ ਪਹਾੜੀ ਰਸਤੇ ਭੇਜ ਦਿਓ, ਮੁੰਡਾ ਅਤੇ ਮੰਤਰੀ ਇਹ ਸਿੱਧੇ ਰਾਹ ਭੇਜ ਦਿਓ, ਉਹ ਮਿੰਨਤ ਕਰਕੇ ਲੰਘ ਜਾਣਗੇ। ਜਦੋਂ ਮੰਤਰੀ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਪਹੁੰਚਾ, ਇਹਦੇ ਨਾਲ ਅਜਮੇਰ ਚੰਦ ਹੈ, ਇਹਨਾਂ ਨੇ ਮੱਥਾ ਟੇਕਿਆ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਅਜਮੇਰ ਚੰਦਾ, ਜੇ ਅਸੀਂ ਤੇਰੇ ਪਿਓ ਵਾਂਗ ਕਰੀਏ, ਅਸੀਂ ਧੋਖਾ ਕਰੀਏ, ਤੈਨੂੰ ਇੱਥੇ ਕੈਦ ਕਰ ਲਈਏ, ਤੇਰਾ ਕੌਣ ਵਾਰਸ ਹੈ? ਪਰ ਬੇਟਾ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਨਿਵੇਂ ਹੋਏ ਸਿਰ ਨੂੰ ਕਦੀ ਸਜ਼ਾ ਨਹੀਂ ਦਿੱਤੀ ਜਾਂਦੀ। ਜਾਓ, ਤੇਰੇ ਵਿਆਹ ਉੱਤੇ ਸਾਡੇ ਸਿੱਖਾਂ ਨੇ ਵੀ ਜਾਣਾ, ਤੇਰਾ ਸਹੁਰਾ ਸਾਡਾ ਸੇਵਾਦਾਰ ਹੈ, ਸਗੋਂ ਨਾਲ ਸਾਡੇ ਸਿੱਖਾਂ ਦੇ ਜਾਈਂ, ਤੈਨੂੰ ਕੋਈ ਪਹਾੜੀਆ ਚੋਰ ਨਾ ਲੁੱਟ ਲਏ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਭੇਜ ਦਿੱਤਾ, ਇਹ ਵਕਤ ਸਿਰ ਪਹੁੰਚ ਗਏ, ਲਾਵਾਂ ਵਕਸਰ ਹੋ ਗਈਆਂ, ਜੰਜ ਵਿਖੜੇ ਰਾਏ ਪਹੁੰਚੀ, ਇੱਕ ਦਿਨ ਜੰਜ ਲੇਟ ਪਹੁੰਚੀ। ਜਦੋਂ ਰਾਜਾ ਭੀਮ ਚੰਦ ਉੱਥੇ ਕੁਰਸੀ 'ਤੇ ਬੈਠਾ, ਉੱਥੇ ਲੱਗਾ ਪ੍ਰੋਗਰਾਮ ਵਰਤਣ ਕਿ ਕਿਨ ਕਿਹੜਾ ਨਿਉਂਦਰਾ ਦਿੱਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਨੇ। ਭਾਈ ਨੰਦ ਚੰਦ ਨੇ ਇੱਕ ਚਿੱਠੀ 'ਤੇ ਲਿਖ ਦਿੱਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਇੱਕ ਰਾਣੀ ਹਾਰ ਅਤੇ 1,25,00,000 ਰੁਪਈਏ ਦਾ ਨਿਉਂਦਰਾ। ਰਾਜੇ ਭੀਮ ਚੰਦ ਦੇ ਉਹ ਨਿਉਂਦਰਾ ਉਲੀਕਣ ਵਾਲੇ ਕਹਿਣ ਵਾਲੇ ਨੇ ਵੀ ਕਿਨ ਕੀ ਭੇਜਿਆ। ਜਦੋਂ ਇਹ ਗੱਲ ਆਖੀ ਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ 1,00,000 ਰੁਪਈਆ ਭੇਜਿਆ, ਇੱਕ ਰਾਣੀ ਹਾਰ ਭੇਜਿਆ, ਰਾਜਾ ਭੀਮ ਚੰਦ ਲੀੜਿਆਂ ਤੋਂ ਬਾਹਰ ਹੋ ਗਿਆ। ਕਹਿਣ ਲੱਗਾ, ਉਹ ਮੇਰਾ ਵੈਰੀ ਅਤੇ ਮੇਰੇ ਕੁੜਮ ਦਾ ਸੱਜਣ ਦਸਵਾਂ ਗੁਰੂ, ਮੈਂ ਇਹਦੀ ਕੁੜੀ ਵਿਆਹ ਕੇ ਨਹੀਂ ਖੜਨੀ। ਰਾਜਾ ਫਤਿਹ ਸ਼ਾਹ ਪਹਾੜੀਆ ਕੱਚਾ ਨਿਕਲਿਆ, ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਕਹਿਣ ਲੱਗਾ, ਮੇਰੀ ਲੜਕੀ ਛੱਡ ਕੇ ਨਾ ਜਾਓ, ਮੈਂ ਕਲਗੀਆਂ ਵਾਲੇ ਪਾਤਸ਼ਾਹ ਨਾਲ ਤੁਹਾਡੇ ਮੂਹਰੇ ਹੋ ਕੇ ਲੜਾਂਗਾ। ਭਾਈ ਸਾਰਾ ਪ੍ਰੋਗਰਾਮ ਜਦੋਂ ਵਿਗੜਿਆ ਵੇਖਿਆ, ਭਾਈ ਨੰਦ ਚੰਦ ਨੇ ਨਾ ਨਿਉਂਦਰਾ ਦਿੱਤਾ ਅਤੇ ਨਾ ਰਾਣੀ ਹਾਰ ਦਿੱਤਾ। ਆਪਣੇ ਆਪ ਨੂੰ ਇੱਥੋਂ ਤਿਆਰ ਕਰਕੇ ਆਪਣੇ ਫੌਜੀਆਂ ਨੂੰ ਨਾਲ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਜਦੋਂ ਠਿੱਲ ਆਇਆ, ਇਹਨੇ ਆਣ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਾਰੀ ਰਿਪੋਰਟ ਦਿੱਤੀ। ਇੱਧਰ ਰਾਜਾ ਭੀਮ ਚੰਦ ਆਪਣੇ ਸੱਜਣ ਰਾਜਿਆਂ ਨੂੰ ਸੰਬੋਧਨ ਕਰਕੇ ਕਹਿੰਦਾ, ਮਿੱਤਰੋ, ਕਲਗੀਆਂ ਵਾਲੇ ਪਾਤਸ਼ਾਹ ਨਾਲ ਹੁਣ ਨਜਿੱਠਿਆ ਜਾਵੇਗਾ ਤਾਂ ਗੱਲ ਬਣੇਗੀ। ਜਿਵੇਂ ਰਾਜੇ ਭੀਮ ਚੰਦ ਨੇ ਤਕਰੀਰ ਕੀਤੀ ਉਸ ਵੇਲੇ ਦਾ ਹਾਲਾਤ, ਮੇਰੇ ਸੱਜਣ, ਮੇਰੇ ਨਾਲ ਦੇ ਸਾਥੀ ਗੁਰਮੁਖ ਸਿੰਘ ਐਮਏ ਅਤੇ ਮੱਖਣ ਸਿੰਘ ਅਤੇ ਕਸ਼ਮੀਰ ਸਿੰਘ ਕੋਵਲ ਇਉਂ ਬਿਆਨ ਕਰ ਰਹੇ ਹਨ।
ਬਾਈ ਤਾਰ ਦੇ ਰਾਰੇ ਕੱਟੇ ਭੀਮ ਚੰਦ ਨੇ ਕਰ ਲੇ, ਆਖਣ ਲੱਗਾ ਐਦੂ ਪਿੱਛੇ ਵਾਧੇ ਬਹੁਤ ਨੇ ਜਰ ਲੇ।
ਓ ਜੰਜ ਤੋਂ ਜਾਣ ਖੀ ਸ਼ੇਰੋ ਰਾਬਿਸ਼ਤੀ ਪਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਬਾਈ ਤਾਰ ਦੇ ਰਾਰੇ ਕੱਟੇ ਭੀਮ ਚੰਦ ਨੇ ਕਰ ਲੇ, ਆਖਣ ਲੱਗਾ ਐਦੂ ਪਿੱਛੇ ਵਾਧੇ ਬਹੁਤ ਨੇ ਜਰ ਲੇ।
ਓ ਜੰਜ ਤੋਂ ਜਾਣ ਖੀ ਸ਼ੇਰੋ ਰਾਬਿਸ਼ਤੀ ਪਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਰਾਜਾਂ ਦੇ ਨਾਲ ਰਣ ਵਿੱਚ ਲੜਨਾ ਤਾਕਤ ਨਹੀਂ ਫਕੀਰਾਂ, ਰਾਜਾਂ ਦੇ ਨਾਲ ਰਣ ਵਿੱਚ ਲੜਨਾ ਤਾਕਤ ਨਹੀਂ ਫਕੀਰਾਂ, ਤੇ ਗਾਂ ਦੇ ਨਾਲ ਹੋਲੀ ਖੇਡੋ ਬਦਲ ਦਿਓ ਤਕਦੀਰਾਂ।
ਸੇਵਾ ਦੀ ਭੱਠੀ ਪਾ ਕੇ ਜਲ ਲੋਹੇ ਨੂੰ ਢਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਰਾਜਧਾਨੀ ਸਾਡੀ ਵਿੱਚ ਰਹਿਣਾ ਸਾਨੂੰ ਘੂ ਡਰਾਉਣਾ, ਚੰਦਨਾ ਦਾ ਜੂਸ ਵਰਗਾ ਜਾਪੇ ਹੁਸਨ ਪਰਾਉਣਾ।
ਸੁਣੋ ਸ਼ੇਰ ਰਾਜਪੂਤੀ ਜਣਿਓ ਵੈਰੀ ਵਾਸਤੇ ਕਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਗੈਰਾਂ ਨਾਲੋਂ ਲੱਖਾਂ ਦਰਜੇ, ਗੈਰਾਂ ਨਾਲੋਂ ਲੱਖਾਂ ਦਰਜੇ ਚੰਗਾ ਅਣਖੀ ਮਰਨਾ, ਕਿਉਂਕਿ ਸਾਡੇ ਵੱਡਿਆਂ ਦੱਸਿਆ ਨਾਚ ਤੇਗ ਤੇ ਕਰਨਾ।
ਛੱਡ ਅਨੰਦਪੁਰ ਨੱਸ ਜਾਣਿਓ ਐਸ ਹੱਥ ਵਿਖਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਸਾਤੋਂ ਦਿਨ ਜ਼ਮੀਨਾਂ ਲਈਆਂ ਬੈਠਾ ਹੋ ਜੁਰਮਾਨਾ, ਉਹਨੂੰ ਪਤਾ ਨੀ ਮਹਿੰਗਾ ਪਊਗਾ ਸਾਡੇ ਨੂੰ ਮੱਤਾ ਲਾਣਾ।
ਹੋਣੀ ਵਰਗੀ ਤਾਕਤ ਨੂੰ ਵੀ ਜੋਰ ਬਣ ਕੇ ਟਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਰਾਜਪੂਤਾਂ ਦੀ ਅਣਖੀ ਕਿਤਾਬ ਦਾ ਪਹਿਲਾ ਵਰਕਾ ਫੋਲੋ, ਰਣ ਤੱਤੇ ਵਿੱਚ ਜਾ ਕੇ ਜੰਗੀ ਜੈ ਦੇਵਾਂ ਦੀ ਬੋਲੋ।
ਸੁੰਦਰ ਬਾਜ ਪੁਰਸ਼ਾਦੀ ਹਾਥੀ ਹੱਥੋਂ ਹੱਥ ਸੰਭਾਲੋ, ਸੁੰਦਰ ਬਾਜ ਪੁਰਸ਼ਾਦੀ ਹਾਥੀ ਹੱਥੋਂ ਹੱਥ ਸੰਭਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਲੜਨ ਵਾਸਤੇ ਮਿਥਲੀ ਚੋਖੀ ਠਾਣੀ, ਗੁਰਮੁਖ ਸ਼ਹਿਰ ਵੰਗਾਰ ਨ ਰਲ ਕੇ ਲੜਨਾ ਜੁੱਧ ਪੰਘਾਣੀ।
ਜੋਗੀ ਕਹਿੰਦਾ ਬਦਲ ਬਦਲ ਕੇ ਓ ਸ਼ੰਦਾਂ ਦੀ ਚਾਲੋ, ਰਾਜਪੂਤ ਰਣਵੀਰ ਦਲੇਰੋ ਵੱਡਿਆਂ ਦੀ ਲੱਜ ਪਾਲੋ।
ਦੂਜੇ ਪਾਸੇ ਜਦੋਂ ਪੌਂਟੇ ਸਾਹਿਬ ਵਿੱਚ ਆਣ ਕੇ ਭਾਈ ਆਨੰਦ ਚੰਦ ਨੇ ਕਿਹਾ ਮਹਾਰਾਜ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ, ਜੋ ਕੁਝ ਉੱਥੇ ਬੀਤਿਆ ਸੀ, ਜੋ ਕੁਝ ਉੱਥੇ ਹੋਇਆ ਸੀ, ਸਾਰੀ ਕਹਾਣੀ ਭਾਈ ਆਨੰਦ ਚੰਦ ਨੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੱਸ ਦਿੱਤੀ। ਇਹ ਵੀ ਦੱਸਿਆ ਕਿ ਅਸੀਂ ਉੱਥੇ ਕੋਈ ਭੇਟਾ ਨਹੀਂ ਉਹਨਾਂ ਨੂੰ ਦਿੱਤੀ। ਇਹ ਵੀ ਦੱਸਿਆ ਕਿ ਭੀਮ ਚੰਦ ਬੜਾ ਗੁੱਸੇ 'ਚ ਬੋਲਿਆ। ਇਹ ਵੀ ਦੱਸਿਆ ਕਿ ਮਹਾਰਾਜ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਬਈ ਸੂਰਮਿਓ, ਆਪੋ ਆਪਣਾ ਜ਼ੋਰ ਵਿਖਾਉਣ ਲਈ, ਆਪੋ ਆਪਣੀ ਤਾਕਤ ਵਿਖਾਉਣ ਲਈ, ਆਪੋ ਆਪਣਾ ਜ਼ੋਰ ਵਿਖਾਉਣ ਲਈ ਤਿਆਰ ਹੋ ਜਾਓ। ਕਲਗੀਆਂ ਵਾਲੇ ਪਾਤਸ਼ਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਕਿ ਜੰਗ ਦੀ ਤਿਆਰੀ ਕਰਨੀ ਪਵੇਗੀ, ਜਦੋਂ ਰਾਤ ਪੈ ਗਈ, ਇੱਕ ਸਾਧਾਂ ਦਾ ਟੋਲਾ ਇਕੱਠਾ ਹੋਇਆ। ਇਹ ਸੰਗਤਾਂ ਦੀ ਯਾਦ ਲਈ ਦੱਸਣਾ ਚਾਹੁੰਦਾ ਹਾਂ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਡੇਰੇ ਨਾਲ ਉਸ ਵੇਲੇ 500 ਸਾਧ ਰਹਿੰਦੇ ਸਨ, ਜਿਹਨਾਂ ਦਾ ਇਹੀ ਕੰਮ ਸੀ ਕਿ ਬਦਾਮ ਘੋਟ ਕੇ ਛਕਣੇ ਆ, ਜਿਹਨਾਂ ਦਾ ਇਹੀ ਕੰਮ ਸੀ ਕਿ ਦੇਸੀ ਘਿਓ ਨਾਲ ਲਾ ਕੇ ਤੜਕਾ ਛਕਣਾ, ਜਿਹਨਾਂ ਦਾ ਇਹੀ ਕੰਮ ਸੀ ਕਿ ਗੋਡਿਆਂ 'ਤੇ ਰੱਖ ਕੇ ਦੁੱਧ ਵਾਲਾ ਗੜਵਾ 'ਤੇ ਰੱਜ ਕੇ ਪੀਣਾ, ਜਿਹਨਾਂ ਨੂੰ ਇਹ ਪਤਾ ਨਹੀਂ ਸੀ ਕਦੇ ਲੜਨਾ ਵੀ ਪਏਗਾ। ਜਦੋਂ ਇਹਨਾਂ ਸੁਣੀ ਗੱਲ ਕਿ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਲੜਾਈ ਕਰਨੀ ਪਵੇਗੀ, ਤਿਆਰ ਰਹਿਣਾ ਪਵੇਗਾ, ਇਹਨਾਂ ਕਿਲ੍ਹੇ ਦੇ ਇੱਕ ਪਾਸੇ ਸਾਰੇ ਦੁੱਧ ਪੀਣੇ ਮਜਨੂਆਂ ਨੇ ਰਾਤ ਇਕੱਠ ਕੀਤਾ, ਆਪੋ ਆਪਣੀਆਂ ਦਲੀਲਾਂ ਦੇਣ ਲੱਗੇ। ਕਹਿੰਦੇ ਉਹ ਸਾਡਾ ਕੰਮ ਲੜਨਾ ਥੋੜਾ, ਸਾਡਾ ਤੇ ਕੰਮ ਹੈ ਮੱਖਣੀ ਛਕਣੀ, ਸਾਡਾ ਤੇ ਕੰਮ ਹੈ ਦੁੱਧ ਪੀਣਾ, ਸਾਡਾ ਤੇ ਕੰਮ ਹੈ ਬਦਾਮ ਰਗੜ ਕੇ ਪੀਣੇ। ਉਹ ਲੜਨਾ ਸਾਡਾ ਕੰਮ ਹੈ, ਜੇ ਲੜਨਾ ਹੈ ਗੋਬਿੰਦ ਨੇ ਤੇ ਲੜਦਾ ਰਹੇ, ਸਾਡਾ ਲੜਨ ਦਾ ਕੰਮ ਨਹੀਂ, ਸਾਡਾ ਤੇ ਮੱਥਾ ਟਿਕਾਉਣ ਦਾ ਕੰਮ ਹੈ, ਸਾਡਾ ਤੇ ਸ਼ਗਨ ਛਕਾਉਣ ਦਾ ਕੰਮ ਹੈ। ਇੱਕ ਨੁਕਰੇ ਕਰਕੇ ਆਪਣਾ ਢਾਣਾ ਇਕੱਠਾ, ਜਿਵੇਂ ਦਲੀਲਾਂ ਦਿੰਦੇ ਨੇ ਸਾਧ ਬਾਬੇ, ਉਸ ਵੇਲੇ ਦੀ ਕਹਾਣੀ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।
ਮਾਲਾ ਫੇਰੂ ਕਰ ਅਸਾਂ ਦੀ ਕੰਮ ਨੀ ਕਰਨਾ ਉੱਕਾ, ਜਿਹੜਾ ਤਰਾਵਾ ਲੈ ਕੇ ਆਵੇ ਜਾਣ ਨੀ ਦੇਣਾ ਸੁੱਕਾ।
ਗੱਲੀ ਬਾਤੀ ਜਿਸ ਦੀ ਚਾਹੀਏ ਦਈਏ ਘੱਟ 84, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਮਾਲਾ ਫੇਰੂ ਕਰ ਅਸਾਂ ਦੀ ਕੰਮ ਨੀ ਕਰਨਾ ਉੱਕਾ, ਜਿਹੜਾ ਤਰਾਵਾ ਲੈ ਕੇ ਆਵੇ ਜਾਣ ਨੀ ਦੇਣਾ ਸੁੱਕਾ।
ਗੱਲੀ ਬਾਤੀ ਜਿਸ ਦੀ ਚਾਹੀਏ ਦਈਏ ਘੱਟ 84, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਚਲੋ ਕਿਸੇ ਤਾਂ ਬਾਣੀ ਪੜੀਏ ਲੜਨੀ ਹੋਣਾ ਸਾਥੋਂ, ਕਲਗੀ ਧਰ ਜੋ ਇਲਮ ਪੜਾਉਂਦਾ ਪੜਨੀ ਹੋਣਾ ਸਾਥੋਂ।
ਓ ਢੰਗ ਚਲਾਈਏ ਜਿਵੇਂ ਹੋਵੇ ਜਿੰਦ ਦੀ ਹੋਵੇ ਖਲਾਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਗੁਰੂ ਨਾਨਕ ਦੀ ਤੋਰ ਫਕੀਰੀ ਉਸੇ ਰਹਿ ਗੁਰ ਦੂਜਾ, ਤੀਜੇ ਨੇ ਵੀ ਜੰਗ ਨੀ ਕਰਿਆ ਰਹਿ ਕਰਵਾਉਂਦੇ ਪੂਜਾ।
ਓ ਚੌਥੇ ਗੁਰ ਵੀ ਸ਼ਾਂਤ ਰਹੇ ਸੀ ਮਾਇਆ ਜਿਣ ਕੀ ਦਾਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਪੰਜਵੇਂ ਗੁਰੂ ਨੇ ਮਾਲਾ ਪੈਰੀ ਜੋਸ਼ ਨੀ ਦੱਸਿਆ ਰੱਤੀ, ਸ਼ਾਂਤਮਈ ਸੇ ਸੀਸ ਆਪਣੇ ਰੇਤ ਪਵਾ ਲਈ ਤੱਤੀ।
ਓ ਇਹਦਾ ਕਿਉਂ ਵਤੀਰਾ ਵਿਗੜਿਆ ਸਾਨੂੰ ਸਮਝ ਨਾ ਆਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਛੇਵੇਂ ਸੱਤਵੇਂ ਅੱਠਵੇਂ ਗੁਰ ਨੇ ਰੱਖੀ ਤਾਰ ਫਕੀਰੀ, ਨਾਵੇਂ ਗੁਰ ਨੇ ਦਿੱਲੀ ਜਾ ਕੇ ਦਿੱਤਾ ਸੀਸ ਅਖੀਰੀ।
ਓ ਸਾਨੂੰ ਗੋਬਿੰਦ ਠੀਕ ਨੀ ਜੱਜਦਾ ਮੌਤ ਨੂੰ ਕਰਦਾ ਹਾਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਖੀਰਕੜਾ ਤੇ ਰਗੜੇ ਛਕਣੇ, ਖੀਰਕੜਾ ਤੇ ਰਗੜੇ ਛਕਣੇ, ਮੁੱਢੋਂ ਕਾਰ ਹੈ ਸਾਡੀ ਵੇਲੇ ਦੀ ਸਰਕਾਰ ਜੋ ਹੋਵੇ ਮੁੱਢੋਂ ਯਾਰ ਹੈ ਸਾਡੀ।
ਓ ਇਹਦੀ ਨੀਤੀ ਗਲਤ ਜਾਪਦੀ ਸੋਜੇ ਸਾਮਨ ਪਾਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਓ ਚਲੋ ਕਿਸੇ ਤਾਂ ਬਾਣੀ ਪੜੀਏ, ਚਲੋ ਕਿਸੇ ਤਾਂ ਬਾਣੀ ਪੜੀਏ, ਲੜਨੀ ਹੋਣਾ ਸਾਥੋਂ, ਕਲਗੀ ਧਰ ਜੋ ਇਲਮ ਪੜਾਉਂਦਾ ਪੜਨੀ ਹੋਣਾ ਸਾਥੋਂ।
ਓ ਵਰਤਮਾਨ ਜੋ ਖਿਆਲ ਇਸ ਦਾ, ਵਰਤਮਾਨ ਜੋ ਖਿਆਲ ਇਸ ਦਾ, ਸੋਨਾ ਰੇਤ ਰਲਾਸੀ, ਸਾਡਾ ਕੰਮ ਨਹੀਂ ਲੜ ਕੇ ਮਰਨਾ ਮੀਟਿੰਗ ਕਰਨੀ ਉਦਾਸੀ।
ਓ ਮੱਥਾ ਟਿਕੇ ਤੇ ਮਾਇਆ ਆਵੇ, ਮੱਥਾ ਟਿਕੇ ਤੇ ਮਾਇਆ ਆਵੇ, ਦੁੱਖਦਾਰਾ ਕਿਉਂ ਫੜੀਏ ਮੋਦੀ ਗੱਡੀ ਚੀਕਾਂ ਮਾਰੇ ਕਿਉਂ ਉਹਦੇ ਤੇ ਚੜੀਏ
ਓ ਕਿਸੇ ਦੇ ਆਖੇ ਅਸੀਂ ਨੀ ਕਹਿਣਾ ਆਉਂਦੀ ਮੌਤ ਨੂੰ ਮਾਸੀ ਸਾਡਾ ਕੰਮ ਨਹੀਂ ਲੜਕੇ ਮਰਨਾ ਮੀਟਿੰਗ ਕਰਨੀ ਉਦਾਸੀ
ਇਹ ਘੱਟ 500 ਦੀ ਗਿਣਤੀ ਚੱਲੇ ਬੰਨ ਕਤਾਰਾਂ ਗੋਬਿੰਦ ਰਾਏ ਦੇ ਗੂੜੇ ਦਿਲ ਤੋਂ ਪਿਆਰ ਤੋੜ ਲੈ ਯਾਰਾਂ
ਓ ਜੋਗੀ ਸਿੰਘ ਬਣ ਕੇ ਵੇਖ ਲੈ ਜੋਗੀ ਸਿੰਘ ਬਣ ਕੇ ਵੇਖ ਲੈ ਨੰਦਪੁਰੀ ਦਾ ਵਾਸੀ ਸਾਡਾ ਕੰਮ ਨਹੀਂ ਲੜਕੇ ਮਰਨਾ ਮੀਟਿੰਗ ਕਰਨੀ ਉਦਾਸੀ
ਇਤਿਹਾਸ ਵਿੱਚ ਆਇਆ ਕਿ 499 ਸਾਧ ਰਾਤੋ ਰਾਤ ਨੱਸ ਗਏ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਖਬਰ ਪਹੁੰਚੀ ਕਿ ਤੁਹਾਡੇ ਯਾਰ ਬਾਬੇ 499 ਨੱਸ ਗਏ ਨੇ, ਕਲਗੀਆਂ ਵਾਲੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਉਹ ਕੋਈ ਰਹਿ ਵੀ ਗਿਆ ਕਿ ਸਾਰੇ ਸਾਧ ਨੱਸ ਗਏ। ਸੇਵਾਦਾਰ ਨੇ ਆਖਿਆ ਮਹਾਰਾਜ ਕਿਰਪਾਲ ਦਾਸ ਹੇਰਾਂ ਵਾਲਾ ਇੱਥੇ ਹੈ, ਬਾਕੀ ਉਹਦੇ ਸਾਰੇ ਸੱਜਣ ਨੱਸ ਚੁੱਕੇ ਨੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀਵਾਨ ਵਿੱਚੋਂ ਉੱਠੇ, ਕਿਰਪਾਲ ਦਾਸ ਦੇ ਕੋਲ ਪਹੁੰਚੇ। ਇਹ ਦੇਗ ਰਗੜ ਰਿਹਾ ਸੀ, ਆਪਣੀ ਮਸਤੀ ਵਿੱਚ ਝੂਮ ਰਿਹਾ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਉਹ ਤੇਰੇ ਸਾਰੇ ਯਾਰ ਨੱਸ ਗਏ ਨੇ, ਤੂੰ ਨਹੀਂ ਗਿਆ। ਮੁਸਕਰਾ ਕੇ ਕਹਿਣ ਲੱਗਾ ਮਹਾਰਾਜ ਜਿਨ੍ਹਾਂ ਦਾ ਕੋਈ ਆਸਰਾ ਸੀ, ਜਿਨ੍ਹਾਂ ਨੂੰ ਕੋਈ ਟਿਕਾਣਾ ਲੱਭਦਾ ਸੀ, ਜਿਨ੍ਹਾਂ ਦਾ ਕੋਈ ਸੀ ਕਿਤੇ ਉਹ ਨੱਸ ਗਏ ਨੇ। ਮੇਰਾ ਤੁਹਾਡੇ ਘਰ ਤੋਂ ਬਿਨਾਂ ਹੈ ਹੀ ਕੋਈ ਨਹੀਂ, ਮੈਂ ਕਿੱਥੇ ਜਾਣਾ ਸੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਮੁਸਕਰਾ ਕੇ ਕਿਹਾ ਬਾਬਾ ਕਿਰਪਾਲ ਦਾਸਾ, ਤੂੰ ਉਦਾਸੀਆਂ ਦੀ ਜੜ ਰੱਖ ਰਹੀ ਹੂ, ਤੂੰ ਚੰਗਾ ਸੋਚਿਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੇ ਫੌਜੀਆਂ ਨੂੰ ਹੁਕਮ ਦਿੱਤਾ, ਬਈ ਤਿਆਰੀ ਕਰੋ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਲੈ ਕੇ ਆਪਣੇ ਸੇਵਾਦਾਰ ਫੌਜੀਆਂ ਨੂੰ ਨਾਲ ਇਹ ਭੰਗਾਣੀ ਪਿੰਡ ਦੇ ਕੋਲ ਪਹੁੰਚੇ। ਭੰਗਾਣੀ ਪਿੰਡ ਦੇ ਕੋਲ, ਜਿਹੜਾ ਭੰਗਾਣੀ ਪਿੰਡ ਪੌਂਟਾ ਸਾਹਿਬ ਤੋਂ ਲਗਭਗ ਪਹਾੜਾਂ ਦੀ ਤਰਫ 7 ਮੀਲ ਤੇ ਆਉਂਦਾ ਹੈ, ਐਸਾ ਰਾਹ ਸੀ ਕਿ ਜਿੱਥੋਂ ਦੀ ਲੰਘਣਾ ਵੈਰੀ ਨੇ, ਉਹ ਰਾਹ ਬੜਾ ਡੂੰਘਾ ਹੈ। ਦੁਆਲੇ ਸਨ ਟਿੱਬੇ ਬੜੇ ਬੜੇ ਤਗੜੇ ਰੇਤ ਦੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਹਨਾਂ 'ਚ ਮੋਰਚਾਬੰਦੀ ਕੀਤੀ। ਆਪਣੀ ਭੂਆ ਦੇ ਪੁੱਤ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਬੀਬੀ ਵੀਰਾਂ ਦੇ ਪੁੱਤ ਸੰਘੋ ਸ਼ਾਹ ਨੂੰ ਕਮਾਂਡਰ ਥਾਪਿਆ, ਅਨਚਾਰੀ ਥਾਪਿਆ, ਮੋਰਚਾਬੰਦੀ ਹੋ ਰਹੀ ਹੈ। ਕਲਗੀਆਂ ਵਾਲੇ ਪਾਤਸ਼ਾਹ ਕਿਵੇਂ ਵੇਖਦੇ ਫਿਰਦੇ ਨੇ ਤੇ ਗੁਰੂ ਕੇ ਲਾਲ ਉਸ ਮੋਰਚਾਬੰਦੀ ਵਿੱਚ ਕਿਵੇਂ ਡਟ ਕੇ ਬੈਠੇ ਨੇ, ਆਉਣ ਵਾਲੇ ਵੈਰੀ ਦਾ ਸਾਹਮਣਾ ਕਰਨ ਲਈ ਕਿਹੜੀਆਂ ਉਡੀਕਾਂ ਕਰ ਰਹੇ ਨੇ, ਸੁਣੋ। ਮੇਰੇ ਸਾਥੀ ਉਸ ਵੇਲੇ ਦਾ ਸੀਨ ਇਉਂ ਬਿਆਨ ਕਰ ਰਹੇ ਹਨ।
ਕੋਲ ਪਿੰਡ ਪੰਘਾਣੀ ਦੇ ਦਸਮ ਗੁਰ ਜੀ, ਕੋਲ ਪਿੰਡ ਪੰਘਾਣੀ ਦੇ ਦਸਮ ਗੁਰ ਜੀ, ਉੱਤੇ ਟਿੱਬੇ ਤੇ ਮੋਰਚਾ ਲਾ ਬੈਠੇ। ਦਸਮ ਗੁਰ ਜੀ ਕੋਲ ਪਿੰਡ ਪੰਘਾਣੀ ਦੇ ਦਸਮ ਗੁਰ ਜੀ, ਉੱਤੇ ਟਿੱਬੇ ਤੇ ਮੋਰਚਾ ਲਾ ਬੈਠੇ।
ਪਾਸਿਓਂ ਆਉਣਾ ਸੀ ਰਾਜਿਆਂ ਨੇ ਹੋਏ ਜਿਹੜੇ, ਪਾਸਿਓਂ ਆਉਣਾ ਸੀ ਰਾਜਿਆਂ ਨੇ ਦੁੱਲੇ ਗੁਰਾਂ ਦੇ ਮੱਲ ਕੇ ਰਾਹ ਬੈਠੇ।
ਸੰਗੋ ਸ਼ਾਹ ਜਰਨੈਲਕਾਂ ਮਾਨ ਸਾਂਭੀ, ਸੰਗੋ ਸ਼ਾਹ ਜਰਨੈਲਕਾਂ ਮਾਨ ਸਾਂਭੀ, ਜਬਰ ਰੋਕਣਾ ਛਾਤੀਆਂ ਢਾ ਬੈਠੇ। ਵਾਰ ਨਾ ਹਸਤੀਆ ਯਾਦ ਰੱਖਣੀ, ਜਾਤ ਪਾਤ ਦੀ ਵਿੱਤ ਮਾ ਬੈਠੇ।
ਜੱਟ ਚੂਰਤ ਖਾਣ ਤੇ ਨਾਈ ਛਿੰਬੇ ਓਏ, ਜੱਟ ਚੂਰਤ ਖਾਣ ਤੇ ਨਾਈ ਛਿੰਬੇ, ਊਜ ਨੀਜ ਦਾ ਪੂਤ ਗਵਾ ਬੈਠੇ।
ਜੋਧਿਆਂ ਤੀਰ ਕਾ ਮਾਨ ਸਾਂਭੇ, ਦੇ ਕੇ ਸੂਰ ਮੈਂ ਮੁੱਛਾਂ ਨੂੰ ਤਾ ਬੈਠੇ।
ਸੂਰ ਮੈਂ ਦੇਗਾ ਨੂੰ ਤੂਫ ਦੇ ਕੇ, ਤੂਫ ਦੇ ਕੇ, ਤੂਫ ਦੇ ਕੇ ਓਏ ਤੁਰੇ, ਸੂਰ ਮੈਂ ਦੇਗਾ ਨੂੰ।
ਮੌਤ ਵਿੱਚੋਂ ਚਾਗ ਐਸ਼ ਆਰਾਮ ਦੀ ਲਾ ਬੈਠੇ
ਹੱਥੀ ਆਪਣੀ ਕਿਸਮਤ ਬਣਾਉਣ ਖਾਤਰ ਹੱਥੀ ਆਪਣੀ ਕਿਸਮਤ ਬਣਾਉਣ ਖਾਤਰ ਜੋਗੀ ਗੁਰਮੁਖ ਸੰਗ ਰਹਿ ਲਾ ਬੈਠੇ
ਬਾਈ ਧਰ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ ਸੀ ਇਸ ਚਾਹ ਨਾਲ ਆ ਰਹੀ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਇਸ ਧਰਤੀ ਚੋਂ ਕੱਢ ਦਿਆਂਗੇ 500 ਪਠਾਨ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਵੈਰੀ ਬਣ ਗਿਆ ਸੀ ਜਿਹੜੇ ਤਨਖਾਹ ਦੇ ਲਾਲਚ ਵਿੱਚ ਵਿਗ ਗਏ ਸਨ ਉਹ 400 ਪਠਾਨ ਹਜ਼ਾਤ ਖਾਂ ਦੀ ਜਰਨੈਲੀ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੂੰ ਸੋਧਣ ਲਈ ਬਾਈ ਧਰ ਦੇ ਰਾਜਿਆਂ ਦੀ ਫੌਜ ਦੇ ਅੱਗੇ ਅੱਗੇ ਆ ਰਹੇ ਸਨ ਇੱਧਰ ਕਾਲੇ ਖਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਸੇਵਾਦਾਰ ਜਿਹੜਾ 500 ਪਠਾਨ ਚੋਂ ਇੱਥੇ ਆਪਣੇ 100 ਸਿਪਾਹੀ ਨੂੰ ਲੈ ਕੇ ਰਿਹਾ ਸੀ ਇਹ ਆਉਣ ਵਾਲੇ ਵੈਰੀ ਦੀ ਉਡੀਕ ਕਰ ਰਿਹਾ ਸੀ ਮੋਰਚਾ ਬੰਦੀ ਕਰਕੇ ਆਉਣ ਵਾਲੇ ਵੈਰੀ ਦਾ ਰਾਹ ਉਡੀਕ ਰਹੇ ਸਨ ਹਜ਼ਾਤ ਖਾਂ ਜਾਇਲੀ ਦੇ ਨਾਰੇ ਮਾਰਦਾ ਆ ਰਿਹਾ ਹੈ ਜਿਸ ਵੇਲੇ ਆਏ ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮਿਆਂ ਦੀ ਮਾਰ ਥੱਲੇ ਬਾਈ ਧਰ ਦੇ ਰਾਜਿਆਂ ਦੀ ਸਤਿਕਾਰ ਦੇ ਖਰੀਦੇ ਹੋਏ ਬੰਦੇ ਇਹਨਾਂ ਸਤ ਸ੍ਰੀ ਅਕਾਲ ਦੇ ਛੱਡ ਕੇ ਜਕਾਰੇ ਜਿਵੇਂ ਵੈਰੀ ਨੂੰ ਸੋਧਣ ਲਈ ਹੱਲਾ ਕੀਤਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਹੈ ਐਂ ਬਿਆਨ ਕਰ ਰਹੇ ਹਨ
ਬਾਈ ਧਾਰ ਦੇ ਰਾਜੇ ਜਿਹਦਮ ਆਏ ਮਾਰਦੇ ਥੱਲੇ ਸਤਿ ਸ੍ਰੀ ਅਕਾਲ ਗਜਾਉਂਦੇ ਤੀਰ ਸਿਖਾਂ ਦੇ ਚੱਲੇ
ਜਿਮੀ ਉੱਤੇ ਟਾਣਿਆਂ ਦੇ ਟਾਣੇ ਡਿੱਗ ਪਏ ਪਹਿਲੀ ਵੇਰਾ ਪਹਿਲੇ ਹੱਲੇ ਚਣੇ ਚਬਾਤੇ ਕਲਗੀ ਧਰ ਦਾ ਸ਼ੇਰਾ
ਲੁੱਟਣ ਲਈ ਸਾਰਾਂ ਦਾ ਡੇਰਾ ਜੋ ਆ ਰਹੇ ਸੀ ਅੱਗੇ ਮੁੱਕ ਗਿਆ ਜ਼ਿੰਦਗੀ ਦਾ ਨੇਰਾ ਗੈਸ ਬੇਸ਼ਤੀ ਜੱਗੇ
ਪਿੱਛੇ ਭਜਣਾ ਚੰਗਾ ਜਾਤਾ ਖੱਬੀ ਖਾਨ ਦਲੇਰਾ ਪਹਿਲੇ ਹੱਲੇ ਚਣੇ ਚਬਾਤੇ ਕਲਗੀ ਧਰ ਦਾ ਸ਼ੇਰਾ
ਬੇਖੌਬ ਜੋ ਆ ਰਹੇ ਸੀ ਹੈਂਕੜ ਦੇ ਵਿੱਚ ਰੰਗੇ ਜਿਸ ਨੂੰ ਵੱਜੇ ਤੀਰ ਸਿੱਖਾਂ ਦਾ ਉਹ ਨਾ ਪਾਣੀ ਮੰਗੇ
ਵੱਡੇ ਵੱਡੇ ਮੁਗਲਾਂ ਦੇ ਸੀਨੇ ਪੈਣ ਲੱਗੀਆਂ ਖੇਰਾ ਪਹਿਲੇ ਹੱਲੇ ਚਣੇ ਜਵਾਤੇ ਕਲਗੀ ਧਰ ਦਾ ਸ਼ੇਰਾ
ਜੋ ਚਾਵਾਂ ਦੇ ਨਾਲ ਤੁਰੇ ਸੀ ਹੱਥੀ ਬਣ ਕੇ ਗਾਨੇ ਪਲ ਵਿੱਚ ਨੱਸਦੇ ਨਜ਼ਰ ਨਾ ਆਏ ਮਰਨ ਲਈ ਪਰਵਾਨੇ
ਦੇ ਅੰਦਰ ਹੋਸ਼ ਭੁਲਾਤੀ ਜੰਗ ਦੇ ਵੱਡੇ ਪਲੇਰਾ ਪਹਿਲੇ ਹੱਲੇ ਚਣੇ ਜਵਾਤੇ ਕਲਗੀ ਧਰ ਦਾ ਸ਼ੇਰਾ
ਤੀਰ ਜਰੀਲੇ ਸ਼ੂਕਣ ਜਿਵੇਂ ਨਾਗਾਂ ਦੇ ਫੁੰਕਾਰੇ ਪਲ ਦੇ ਅੰਦਰ ਗਏ ਬੇਹਸ਼ਤੀ ਕਈ ਹੂਰਾਂ ਦੇ ਪਿਆਰੇ
ਲੁੱਟ ਮਾਰ ਦੀ ਵੰਡ ਕਰਦਿਆਂ ਕਿਸੇ ਰਲਾਈਆਂ ਦੇਰਾ ਪਹਿਲੇ ਹੱਲੇ ਚਣੇ ਚਬਾਤੇ ਕਲਗੀ ਧਰ ਦਾ ਸ਼ੇਰਾ
ਜੋ ਦੇ ਸਿੱਖ ਦਸਮੇਸ਼ ਗੁਰਾਂ ਦੇ ਜਿਸ ਤੇ ਵਾਰ ਚਲਾਉਂਦੇ ਮਰਦੇ ਹੱਥ ਜੋੜ ਕੇ ਆਖਣ ਅਸੀਂ ਨੀ ਮੁੜ ਕੇ ਆਉਂਦੇ
ਸਿੱਖੀ ਦੀ ਠੇਰੀ ਦੇ ਅੱਗੇ ਸਿੱਖੀ ਦੀ ਠੇਰੀ ਦੇ ਅੱਗੇ ਮੰਨੀ ਹਾਸ ਮੇਰਾ ਪਹਿਲੇ ਹੱਲੇ ਚਣੇ ਜਵਾਤੇ ਕਲਗੀ ਧਰ ਦਾ ਸ਼ੇਰਾ
ਸੈਂਕੜੇ ਮੌਤ ਵੀ ਆ ਕੇ ਗੋਲੀ ਜਿਸ ਨੂੰ ਵੱਜੇ ਪਿੜ ਵਿੱਚ ਚਾਰ ਚੁਫੇਰੇ ਸੱਤਰ ਵਿਛ ਗਏ ਖੱਬੇ ਸੱਜੇ
ਜਾਣ ਬੁੱਝ ਕੇ ਲਏ ਮੋਰਚੇ ਚਾਨਣ ਨਾਲ ਹਨੇਰਾ ਕਹਿਲੇ ਹੱਲੇ ਚਣੇ ਚਬਾਤੇ ਕਲਗੀ ਧਰ ਦਾ ਸ਼ੇਰਾ
ਗੋਲੀ ਜਦੋਂ ਹਜ਼ਾਤ ਖਾਂ ਦੇ ਕੰਨ ਕੋਲ ਦੀ ਲੰਗੀ ਆਖਣ ਲੱਗਾ ਅਰੇ ਖੁਦਾਵੰਦ ਅਬ ਮੈਂ ਮੌਤ ਨਹੀਂ ਮੰਗੀ
ਦੀਨ ਦਿਹਾਨੀ ਰਣ ਵਿੱਚ ਢਾਲਿਆ ਜੇ ਜਬਰਾਂ ਨੂੰ ਜੇਰਾ ਪਹਿਲੇ ਹੱਲੇ ਚਣੇ ਚਬਾਤੇ ਕਲਗੀ ਧਰ ਦਾ ਸ਼ੇਰਾ
ਮਿੱਤਰਾਂ ਨੂੰ ਕਈ ਰਣ ਦੇ ਅੰਦਰ ਛੱਡ ਗਏ ਮਿੱਤਰ ਪਿਆਰੇ ਟਿੰਦੇ ਜਾਪਣ ਬੁਰਜ ਪਾਪ ਦੇ ਧਰਮ ਕਦੇ ਨਾ ਹਾਰੇ
ਜੋਗੀ ਸਿਆ ਚਿੱਠੀ ਨਾ ਕੱਲੀ ਪਰ ਜਾਈਆਂ ਨੂੰ ਦੇਰਾ ਪਹਿਲੇ ਹੱਲੇ ਚਣੇ ਚਵਾਤੇ ਕਲਗੀ ਧਰ ਦਾ ਸ਼ੇਰਾ
ਰਾਜੇ ਭੀਮ ਚੰਦ ਨੇ ਆਖਿਆ ਹਜ਼ਾਤ ਖਾਂ ਹੁਣ ਤੇਰਾ ਬਲ ਵਿਖਾਉਣ ਦਾ ਟਾਈਮ ਹੈ ਹੁਣ ਤੇਰੀ ਤਾਕਤ ਵਿਖਾਉਣ ਦਾ ਟਾਈਮ ਹੈ ਹਜ਼ਾਤ ਖਾਂ ਅੱਗੇ ਵਧਿਆ ਇੱਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਘੋੜੇ ਦੇ ਕੋਲ ਖਲੋਤਾ ਸੀ ਉਹ ਕਿਰਪਾਲ ਦਾਸ ਉਦਾਸੀ ਸਾਧ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਬਾਬਾ ਅਸੀਂ ਤੇਰਾ ਮੁਕਾਬਲਾ ਹਜ਼ਾਤ ਖਾਂ ਨਾਲ ਵੇਖਣਾ ਹੈ। ਮੁਸਕਰਾਇਆ ਕਿਰਪਾਲ ਦਾਸ ਉਦਾਸੀ, ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਤੁਹਾਡੀ ਮਿਹਰ ਚਾਹੀਦੀ ਹੈ। ਜਦੋਂ ਕਿਰਪਾਲ ਦਾਸ ਉਦਾਸੀ ਮੋਢੇ ਤੇ ਰੱਖੀ ਹੋਈ ਆ ਮੁਕਤੈਰ 4.5 ਫੁੱਟ ਦੀ, ਇਤਿਹਾਸਕਾਰ ਲਿਖਦੇ ਨੇ ਕਿ ਇਹਦਾ 22 ਸੇਰ ਵਜਨ ਹੈ। ਇਹ ਠੀਕ ਹੈ ਕਿ ਜਿਹੜਾ ਕਹੂ ਦਾ ਦਰਖਤ ਹੈ ਇਹ ਬੜਾ ਵਜਨ ਰੱਖਦਾ ਹੈ, ਕਹੂ ਦਾ ਸਲੋਤਰ ਬੜਾ ਭਾਰਾ ਹੁੰਦਾ ਹੈ, ਸੰਮਾਂ ਨਾਲ ਮੜੀ ਹੋਈ ਇਹ ਕਹੂ ਦੀ ਮੁਕਤੈਰ ਉਦਾਸੀ ਨੇ ਰੱਖੀ ਹੋਈ ਹੈ ਮੋਢੇ ਤੇ। ਜਦੋਂ ਨੰਗੇ ਪੈਰੀ ਢਿਲਕਵਾਂ ਜਿਹਾ ਸਰੀਰ ਲੈ ਕੇ ਅੱਗੇ ਵਧਿਆ, ਇੱਕ ਸਿਪਾਹੀ ਨੇ ਹਜ਼ਾਤ ਖਾਂ ਨੂੰ ਆਖਿਆ, ਜਰਨੈਲ ਸਾਹਿਬ ਜਰਾ ਸੰਭਲ ਕੇ ਵਾਰ ਕਰਿਓ, 10ਵੇਂ ਪਾਤਸ਼ਾਹ ਦਾ ਬਹੁਤ ਵੱਡਾ ਸੂਰਮਾ ਬਾਬਾ ਜੀ ਆ ਰਿਹਾ। ਜਦੋਂ ਕਿਰਪਾਲ ਦਾਸ ਆਉਂਦਾ ਵੇਖਿਆ, ਹਜ਼ਾਤ ਖਾਂ ਨੇ ਆਖਿਆ, ਬਾਬਾ ਤੂੰ ਕਿਤੇ ਕੜਾਹ ਖਾਨੋ ਮੈਥੋਂ ਓਹਲੇ ਲੋਕੇ ਕਿਤੇ ਦੇਖ ਸਕਦੋ, ਤੂੰ ਮੇਰੇ ਲਈ ਮਰਨ ਵਾਸਤੇ ਆਉਣਾ ਸੀ। ਆਇਆ ਗੁੱਸਾ ਉਦਾਸੀ ਸਾਧ ਨੂੰ ਜਿਵੇਂ ਵੰਗਾਰਿਆ, ਇਸ ਨੇ ਹਜ਼ਾਤ ਖਾਂ ਨੂੰ ਉਸ ਵੇਲੇ ਦੀਆਂ ਲਾਈਨਾਂ ਜਿਵੇਂ ਬਿਆਨ ਕੀਤੀਆਂ ਜਾ ਰਹੀਆਂ ਨੇ, ਮੇਰੇ ਸਾਥੀ ਮੇਰੇ ਨਾਲ ਰਲ ਕੇ ਜਿਵੇਂ ਬਿਆਨ ਕਰ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ।
ਉਂਡਾ ਪੋਰਾ ਦੋਸਤੀ ਇੱਕੋ ਜੈਸੀ ਗੂੰਜ, ਕੰਮੀ ਪਏ ਤਾਂ ਜਾਣੀਏ ਕੌਣ ਪੋਰਾ ਕੌਣ ਪੂੰਡ।
ਮਾਰੋ ਮਾਰ ਪੁਕਾਰਦਾ ਜਦੋਂ ਬੜਕਿਆ ਖਾਨ, ਹੱਥ ਸਲੋਤਰ ਪਗੜ ਕੇ ਸਾਧ ਪਹੁੰਚਿਆ ਆਣ।
ਕਿਧਰੇ ਵੇਖੀ ਮਾਣ ਵਿੱਚ ਉੱਕੇ ਨਾ ਤਲਵਾਰ, ਮਾਣ ਰੇ ਹਜ਼ਾਰ ਖਾਂ ਕਰ ਲੈ ਪਹਿਲਾ ਵਾਰ।
ਬਿਪਤਾ ਵੇਲੇ ਕਦੇ ਵੀ ਨਹੀਂ ਘਬਰਾਉਂਦੇ ਸੰਤ, ਆ ਜਾਇਆ ਵੀ ਸੰਭਲ ਕੇ ਕਰ ਲੈ ਮਨ ਦੀ ਮੰਤ।
ਅੱਲਾ ਨਾਲ ਆਪਦੀ ਟੁੱਟ ਨਾ ਜਾਵੇ ਤਾਰ, ਮਾਣ ਰੇ ਹਜ਼ਾਰ ਖਾਂ ਕਰ ਲੈ ਪਹਿਲਾ ਵਾਰ।
ਮੈਂ ਸਾਧ ਗੁਰਦੇਵ ਦਾ ਤੂੰ ਜੰਗੀ ਜਰਨੈਲ, ਅਸਲ ਕਾਨੂੰਨ ਜੋ ਸਿੱਖੀ ਦਾ ਅਸੀਂ ਨਹੀਂ ਕਰਦੇ ਪੈਲ।
ਉਹ ਜਿਉਂ ਦੇ ਹਾਰ ਨਹੀਂ ਮੰਨਦੀ ਅਣਖੀ ਦੀ ਤਲਵਾਰ, ਮਾਣ ਰੇ ਹਜ਼ਾਰ ਖਾਂ ਕਰ ਲੈ ਪਹਿਲਾ ਵਾਰ।
ਸਾਬਤ ਦੁੰਬਾ ਖਾਣਿਆ ਅਸੀਂ ਵੈਸ਼ਨੋ ਸਾਧ, ਜੋੜ ਪਿਆ ਸੀ ਸਾਧ ਨਾਲ ਫਿਰ ਕਰੇਗਾ ਯਾਦ। ਚੁਗਣਾ ਧਰਮ ਦਾ ਅਤ ਕਰੇ ਜੇ ਦੀਨ, ਸਰਨ ਪਤੰਗੇ ਸ਼ਮਾ ਤੇ ਖੋਤਾ ਸੁਣੇ ਨਾ ਬੀਨ।
ਹਟ ਜੇ ਵਾਦੇ ਕਰਨ ਤੋਂ ਜਾਵਰ ਦੀ ਸਰਕਾਰ, ਮਾਣ ਰੇ ਹਜ਼ਾਰ ਖਾਂ ਕਰ ਲੈ ਪਹਿਲਾ ਵਾਰ।
ਸੁਣ ਲੈ ਨਿਮਕ ਹਰਾਮੀਆਂ ਜਿਉਂਦੇ ਮਰਦ ਜਵਾਨ, ਆ ਜਾਇਆ ਵੀ ਸੰਭਲ ਕੇ ਲਾ ਲੈ ਪੂਰਾ ਤਾਣ।
ਤੇਗ ਚੁੱਕ ਲੈ ਅਸਾਂ ਦੇ ਲੈ ਤਪਦਾ ਦਿਲ ਠਾਰ, ਤੇਗ ਚੁੱਕ ਲੈ ਅਸਾਂ ਦੇ ਲੈ ਤਪਦਾ ਦਿਲ ਠਾਰ, ਮਾਣ ਰੇ ਹਜ਼ਾਰ ਖਾਓ ਕਰ ਲੈ ਪਹਿਲਾ ਵਾਰ।
ਓ ਵੀ ਹੱਥ ਸਲੋਤਰ ਕਹੂ ਦਾ ਮੜਿਆ ਲੋਹੇ ਨਾਲ, ਸਾਵੇਂ ਸਾਵੇਂ ਖਾਨ ਦੇ ਕਹਿੰਦਾ ਯੋਰ ਵਖਾਲ।
ਝੂਠ ਨਾ ਜਾਣੀ ਗੁਰਮੁਖਾ ਜੋਗੀ ਦੀ ਲਲਕਾਰ, ਮਾਣ ਰੇ ਹਜ਼ਾਰ ਖਾਓ ਕਰ ਲੈ ਪਹਿਲਾ ਵਾਰ।
ਜਦੋਂ ਕਿਰਪਾਲ ਦਾਸ ਉਦਾਸੀ ਨੇ ਹਜ਼ਾਤ ਖਾਂ ਜਰਨੈਲ ਨੂੰ ਉਗਾਰਿਆ, ਹਜ਼ਾਤ ਖਾਂ ਦੇ ਮੱਥੇ ਤੇ ਵੱਟ ਪੈ ਗਏ, ਅੱਖਾਂ ਹੋ ਗਈਆਂ ਲਾਲ, ਜਿਗਰ ਜੋਸ਼ ਨਾਲ ਕੰਬਿਆ, ਸਰੀਰ ਨੂੰ ਛਾਣਿਆ, ਹਜ਼ਾਤ ਖਾਂ ਕਹਿੰਦਾ ਉਹ ਇੱਕ ਸਾਧ ਮੈਨੂੰ ਵੰਗਾਰੇ, ਇਹ ਢਿੱਲੇ ਜੇ ਸਰੀਰ ਵਾਲਾ ਸਾਧ ਮੇਰਾ ਕੀ ਵਿਗਾੜ ਸਕੇਗਾ। ਉਸ ਵੇਲੇ ਹਜਾਤ ਖਾਂ ਨੇ ਗੁੱਸੇ ਵਿੱਚ ਆ ਕੇ ਮੱਥੇ ਤੇ ਵੱਟ ਪਾ ਗਏ, ਜਿਵੇਂ ਕਿਰਪਾਲ ਦਾਸ ਉਦਾਸੀ ਨੂੰ ਵਿਗਾੜਿਆ। ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ,
ਬੜੇ ਰੋਵ ਨਾ ਕਿਆ ਯਾਦ ਖਾਂ ਨੇ, ਬਾਬਾ ਆ ਅੱਗੇ ਤੈਨੂੰ ਗੱਲ ਦੱਸਾਂ, ਬਾਬਾ ਆ ਅੱਗੇ ਤੈਨੂੰ ਗੱਲ ਦੱਸਾਂ,
ਕਿਵੇਂ ਜੰਗ ਵਿੱਚ ਮਰੀ ਦਾ ਗੁਰੂ ਬਦਲੇ, ਨਾਲੇ ਤੇਗ ਚਲਾਉਣ ਦਾ ਵੱਲ ਦੱਸਾਂ, ਨਾਲੇ ਤੇਗ ਚਲਾਉਣ ਦਾ ਵੱਲ ਦੱਸਾਂ,
ਬੜੇ ਰੋਵ ਨਾਲ ਕਿਆ ਯਾਦ ਖਾਂ ਨੇ, ਬਾਬਾ ਆ ਅੱਗੇ ਤੈਨੂੰ ਗੱਲ ਦੱਸਾਂ, ਬਾਬਾ ਆ ਅੱਗੇ ਤੈਨੂੰ ਗੱਲ ਦੱਸਾਂ,
ਕਿਵੇਂ ਜੰਗ ਵਿੱਚ ਮਰੀ ਦਾ ਗੁਰੂ ਬਦਲੇ, ਨਾਲੇ ਤੇਗ ਚਲਾਉਣ ਦਾ ਵੱਲ ਦੱਸਾਂ, ਨਾਲੇ ਤੇਗ ਚਲਾਉਣ ਦਾ ਵੱਲ ਦੱਸਾਂ,
ਵਾਰ ਕਿਸ ਤਰ੍ਹਾਂ ਰੋਕੀ ਦਾ ਸੂਰਮੇ ਦਾ, ਕਿਵੇਂ ਖੱਟੀ ਦੀ ਜਿੱਤ ਦੀ ਪੱਲ ਦੱਸਾਂ, ਕਿਵੇਂ ਖੱਟੀ ਦੀ ਜਿੱਤ ਦੀ ਪੱਲ ਦੱਸਾਂ,
ਤੈਨੂੰ ਉਹਦੇ ਕੋਲ ਪਲਾਂ ਵਿੱਚ ਗੱਲ ਦੱਸਾਂ,
ਗੱਲ ਸੁਣਦੇ ਆ ਸਾਧ ਨੂੰ ਤਾਂ ਚੜਿਆ, ਹਾਂ ਤਾਂ ਚੜਿਆ ਬੱਲੇ ਤਾਂ ਚੜਿਆ, ਕਹਿੰਦਾ ਹੋ ਗਿਆ ਨਿਮਕ ਹਰਾਮ ਖਾਨਾ, ਕਹਿੰਦਾ ਹੋ ਗਿਆ ਨਿਮਕ ਹਰਾਮ ਖਾਨਾ,
ਜਦ ਤੋਂ ਸੂਰ ਮੈਂ ਝਿਜਕਦੇ ਨਹੀਂ, ਹਾਂ ਝਿਜਕਦੇ ਨਹੀਂ, ਹਾਂ ਝਿਜਕਦੇ ਨਹੀਂ, ਪਰ ਪਰ ਪੀਂਦੇ ਸ਼ਹਾਦਤ ਦੇ ਜਾਮ ਖਾਨਾ, ਪਰ ਪਰ ਪੀਂਦੇ ਸ਼ਹਾਦਤ ਦੇ ਜਾਮ ਖਾਨਾ,
ਹਜਾਤ ਖਾਂ ਨੂੰ ਗੁੱਸਾ ਆਇਆ, ਕਹਿੰਦਾ ਉਹ ਬਾਬਾ ਸਾਧਾ ਕਿਤੇ ਮੇਰੇ ਕੋਲੋਂ ਬਚ ਕੇ, ਮੇਰੀ ਤਲਵਾਰ ਦੀ ਮਾਰ ਤੋਂ ਬਚ ਕੇ ਦੋ ਘੜੀਆਂ ਲੰਘਾ ਲਈ ਤਾਂ ਬੜਾ ਚੰਗਾ ਸੀ, ਕੀ ਤੈਨੂੰ ਤੇਰੇ ਗੁਰੂ ਨੇ ਮੇਰੇ ਕੋਲੋਂ ਮਰਨ ਵਾਸਤੇ ਰੱਖਿਆ ਸੀ। ਆਇਆ ਗੁੱਸਾ ਕਿਰਪਾਲ ਦਾਸ ਉਦਾਸੀ ਨੂੰ, ਕਹਿੰਦਾ ਓਏ ਜਰਨੈਲ ਸਾਹਿਬ, ਓਏ ਹਜਾਤ ਖਾਂ, ਓਏ ਨਿਮਕ ਹਰਾਮੀਆਂ, ਵਾਰ ਪਹਿਲਾਂ ਕਰ ਲਾ, ਜੇ ਸਾਧ ਦਾ ਵਾਰ ਹੋ ਗਿਆ ਫਿਰ ਤੇਰੇ ਕੋਲੇ ਵਾਰ ਕਰਨ ਦੀ ਤਾਕਤ ਨਹੀਂ ਰਹਿਣੀ। ਕਿਵੇਂ ਵਾਰ ਕੀਤਾ ਹਜਾਤ ਖਾਂ ਨੇ, ਕਿਵੇਂ ਰੋਕਿਆ ਕਿਰਪਾਲ ਦਾਸ ਉਦਾਸੀ ਨੇ, ਬਲਹਾਰ ਜਾਵਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਤੋਂ, ਜਿਹਦੇ ਹੁਕਮ ਨਾਲ, ਜਿਹਦੀ ਸਪਿਰਿਟ ਨਾਲ, ਜਿਹਦੀ ਸ਼ਕਤੀ ਨਾਲ ਉਹ ਲੱਡੂ ਵੱਟਣ ਵਾਲੇ ਮਰਨ ਲਈ ਤਿਆਰ ਹੋ ਗਏ। ਇਸ ਘਮਸਾਨ ਦੇ ਜੰਗ ਵਿੱਚ ਤਿਆਰੀ ਹੋ ਰਹੀ ਸੀ। ਲਾਲ ਚੰਦ ਜਿਹੜਾ ਹਲਵਾਈ ਹੈ, ਜਿਹਦੀ ਕੰਟੀਨ ਸੀ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਨਾਲ ਚੱਲਦੀ, ਇਹਨੇ ਮੋਢੇ ਤੇ ਖੁਰਪਾ ਰੱਖਿਆ ਹੋਇਆ, ਇਹਦੇ ਹੱਥ ਲਿਬੜੇ ਹੋਏ ਨੇ ਬੂੰਦੀ ਨਾਲ। ਆ ਕੇ ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ, ਮੇਰਾ ਵੀ ਲੜਨ ਨੂੰ ਚਿੱਤ ਕਰਦਾ, ਧਿਆਨ ਨਾਲ ਸੁਣਨਾ ਕਿ ਕਲਗੀਆਂ ਵਾਲੇ ਪਾਤਸ਼ਾਹ ਦੀ ਸ਼ਖਸੀਅਤ ਦਾ ਕਿੰਨਾ ਅਸਰ ਹੈ। ਕਿਰਪਾਲ ਦਾਸ ਉਦਾਸੀ ਕਹਿੰਦਾ ਓਏ ਵਾਰ ਕਰ ਲੈ ਜਰਨੈਲਾ, ਜੇ ਮੇਰਾ ਵਾਰ ਹੋ ਗਿਆ ਫਿਰ ਤੇਰਾ ਵਾਰ ਨਹੀਂ ਚੱਲਣਾ। ਕਿਵੇਂ ਵਾਰ ਕੀਤਾ ਹਜਾਤ ਖਾਂ ਨੇ, ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮੇ ਨੇ ਕਿਵੇਂ ਰੋਕਿਆ। ਘਮਸਾਨ ਦੀ ਜੁੱਧ ਦਾ ਨਕਸ਼ਾ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ।
ਇੱਲੇ ਜੈ ਸਾਧ ਦੀ ਬੋਲੀ ਸੀਨਾ ਚੀਰ ਗਈ,
ਵਿਸਾ ਕੋਲ ਦਾ ਪੁੱਜਾ ਖਾਨ ਮੈਦਾਨ ਚ ਆ ਕੇ,
ਇੱਲੇ ਜੈ ਸਾਧ ਦੀ ਬੋਲੀ ਸੀਨਾ ਚੀਰ ਗਈ,
ਵਿਸਾ ਕੋਲ ਦਾ ਪੁੱਜਾ ਖਾਨ ਮੈਦਾਨ ਚ ਆ ਕੇ,
ਡੇਰਾ ਲੁੱਟਣ ਦੇ ਲਈ ਜੰਨਤ ਨਾ ਚਾਹਵਾਨਾ ਨੇ, ਤੇਗ ਦਾ ਬਹੁਤਾ ਮਾਣ ਜਵਾਨੀ ਦਾ,
ਕਹਿੰਦਾ ਪਹਿਲੇ ਚੜ ਕੇ ਰੱਖ ਦੂੰਗਾ ਬੜਕਾ ਕੇ,
ਕਹਿੰਦਾ ਜਾਵੇ ਸਾਧਾ ਬਚ ਜਾ ਮੇਰੀ ਤੇਗ ਕੋਲੋਂ ਸੱਚ ਦੱਸਾਂ, ਕਹਿੰਦਾ ਜਾਵੇ ਸਾਧਾ ਬਚ ਜਾ ਮੇਰੀ ਤੇਗ ਕੋਲੋਂ,
ਉਹ ਲੜਨਾ ਖਾਨਾ ਦੇ ਨਾਲ ਔਖਾ ਕੁਣਕਾ ਖਾ ਕੇ,
ਇੰਨੀ ਸੁਣ ਕੇ ਮੱਤੇ ਪੈ ਗਏ ਨੇ ਬਾਬੇ ਦੇ,
ਖੂਨ ਉਬਾਲਾ ਖਾਦਾ ਵਧੀਆ ਅੱਗੇ ਤਾ ਕੇ,
ਕਹਿੰਦਾ ਨਿਮਕ ਹਰਾਮਾ ਤੈਨੂੰ ਮੌਤ ਉਡੀਕ ਦੀ,
ਬਚਣਾ ਮੁਸ਼ਕਲ ਖਾਨਾ ਸਾਰਾ ਪੰਜਾ ਪਾ ਗਏ,
ਕੂੜ ਦੇ ਬੱਦਲ ਵਾਂਗੂ ਜਾਣਾ ਉਡਮਲ ਖਈਏ ਨੇ,
ਸਜਦਾ ਸੂਰਜ ਚਮਕੂ ਕਾ ਧੁੰਦ ਉਡਾ,
ਪਹਿਲਾਂ ਦਿਲ ਵਿੱਚ ਚਾਹ ਨਾ ਰਹਿ ਜਾਵੇ,
ਜੋ ਲੈ ਤੇਗ ਆਪਣੀ
ਭਬੂਕਾ ਹੋ ਕੇ ਤੇ ਥਮਲਿਆ ਵਾਰ ਖਾਨ ਦਾ ਬਾਬੇ ਨਾਲ ਸਲੋਤਰ ਦੇ ਬਿਰੰਗੀ ਤੇਗ ਹੋ ਗਈ ਬਾਬਾ ਅਮਨ ਅਮਾਨ ਖੜਾ
ਕਹਿੰਦਾ ਠਹਿਰ ਜਖਾਨਾ ਵੇਖ ਹੱਥ ਅਜਮਾ ਕੇ
ਸਤ ਕਰਤਾਰ ਆਖ ਕੇ ਜੜਿਆ ਖਾਨ ਹਜ਼ਾਤ ਦੇ ਮੈਂ ਸਦਕੇ ਸਤ ਕਰਤਾਰ ਆਖ ਕੇ ਜੜਿਆ ਖਾਨ ਹਜ਼ਾਤ ਦੇ
ਸੁੱਟਦਾ ਖਖੜੀ ਕਰਕੇ ਧਰਤੀ ਤੇ ਪਟਕਾ ਕੇ
ਲੋਹੇ ਮਜ ਦੇ ਸਿਰ ਚੋਂ ਵਗਦੇ ਖੂਨ ਪੁਹਾਰੇ ਪੈ
ਭੇਜਾ ਤੁਰ ਦੁਰਗਾਰੀ ਪੱਕੀ ਟਿਕ ਟਕਟਾ ਕੇ
ਗੁਰਮੁਖ ਸਿੰਘਾ ਜਗ ਵਿੱਚ ਹੁੰਦੀ ਜਿੱਤ ਸੱਚਾਈ ਦੀ
ਧਰਮੀ ਝੰਡੇ ਚੁਲਦੇ ਬੁਰਜ ਹੈਂਕਰੀ ਠਾਕੇ
ਜਦੋਂ ਤਲਵਾਰ ਮਾਰੀ ਹਜ਼ਾਦ ਖਾਂ ਨੇ ਉਸ ਵੇਲੇ ਕਿਰਪਾਲ ਦਾਸ ਉਦਾਸੀ ਨੇ ਆਪਣੇ ਸਲੋਤਰ ਤੇ ਰੋਕ ਲਈ ਹਜ਼ਾਦ ਖਾਂ ਨੇ ਫਿਰ ਵਾਰ ਕੀਤਾ ਕਿਰਪਾਲ ਦਾਸ ਨੇ ਫਿਰ ਸਲੋਤਰ ਤੇ ਰੋਕਿਆ ਇਹਨੇ ਤੀਸਰਾ ਵਾਰ ਕੀਤਾ ਇਹਦੀ ਤਲਵਾਰ ਵਿੰਗੀ ਹੋ ਗਈ ਜਦੋਂ ਕਿਰਪਾਲ ਦਾਸ ਉਦਾਸੀ ਨੇ ਸੱਤ ਕਰਤਾਰ ਦਾ ਨਾਰਾ ਮਾਰ ਕੇ ਮਾਰੀ ਹਜ਼ਾਦ ਖਾਂ ਦੇ ਸਿਰ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਬਿਆਨ ਕਰਦੇ ਨੇ ਕਿ ਹਜ਼ਾਦ ਖਾਂ ਦਾ ਸਿਰ ਇਸ ਤਰ੍ਹਾਂ ਪਾਟਾ ਹਜ਼ਾਦ ਖਾਂ ਦੇ ਸਿਰ ਤੋਂ ਮਿੱਝ ਇਸ ਤਰ੍ਹਾਂ ਨਿਕਲੀ ਜਿਵੇਂ ਕ੍ਰਿਸ਼ਨ ਭਗਵਾਨ ਨੇ ਮਥੁਰਾ ਦੀ ਧਰਤੀ ਵਿੱਚ ਕੋਈ ਮੱਖਣ ਵਾਲਾ ਕੁੱਜਾ ਤੋੜਿਆ ਹੋਵੇ ਕਲਗੀਆਂ ਵਾਲੇ ਪਾਤਸ਼ਾਹ ਦਾ ਸੂਰਮਾ ਉਸੇ ਤਰ੍ਹਾਂ ਅਮਨਾ ਅਮਾਨ ਹਜ਼ਾਦ ਖਾਂ ਦੀ ਸਮਾਪਤੀ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਪਹੁੰਚ ਗਿਆ ਜੰਗ ਹੋ ਰਹੀ ਸੀ ਲਹੂ ਡੋਲ ਵੀ ਲੜਾਈ ਹੋ ਰਹੀ ਸੀ ਗਾਜੀ ਚੰਦ ਤੇ ਸੰਗੋਸ਼ਾ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਜ਼ਿੰਮੇਵਾਰ ਹੈ ਇਸ ਜੰਗ ਦਾ ਜਿਹੜਾ ਜਰਨੈਲ ਥਾਪਿਆ ਹੋਇਆ ਉਸ ਘਮਸਾਨ ਦੀ ਜੰਗ ਵਿੱਚ ਗਾਜੀ ਚੰਦ ਤੇ ਸੰਗੋਸ਼ਾ ਦਾ ਮੁਕਾਬਲਾ ਕਿਵੇਂ ਹੋਇਆ ਅਗਲੀ ਕਹਾਣੀ ਵਿੱਚ ਅਗਲੇ ਸੀਨ ਵਿੱਚ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ
ਜਦ ਸਾਦ ਖਾਨ ਬੜਕਾਇਆ ਗੁੱਸਾ ਗਾਜੀ ਚੰਦ ਨੂੰ ਆਇਆ ਲੈ ਤਾੜ ਸੱਜਰੀ ਤਾਇਆ ਹਟ ਪੈ ਗਏ ਮੱਤੇ ਕਹਿਰਾਂ ਦੇ ਅੰਨੇਵਾ ਅੰਨੇਵਾ ਤੇਗ ਚਲਾਵੇ ਦਿਲ ਕੰਬਣ ਬੰਦੇ ਕਹਿਰਾਂ ਦੇ ਅੰਨੇਵਾ
ਸੰਗੋਸ਼ਾ ਬਲਕਾਰੀ ਛੱਡ ਆਪਣੀ ਤੇਗ ਸਵਾਰੀ ਪੱਬਾਂ ਪਰ ਹੋ ਕੇ ਮਾਰੀ ਛਾਤੀ ਜੋ ਪਾਰ ਲੰਘਾ ਦਿੱਤੀ ਵਾਇਣਖੀ ਵਾਇਣਖੀ ਮਰਦ ਦਲੇਰਾ ਫੌਜਾਂ ਵਿੱਚ ਭਾਜੜ ਪਾ ਦਿੱਤੀ ਵਾਇਣਖੀ
ਜਦ ਸਾਦ ਖਾਨ ਬੜਕਾਇਆ ਗੁੱਸਾ ਗਾਜੀ ਚੰਦ ਨੂੰ ਆਇਆ ਲੈ ਤਾੜ ਸੱਜਰੀ ਤਾਇਆ ਵੱਟ ਪੈ ਗਏ ਮੱਤੇ ਕਹਿਰਾਂ ਦੇ ਅੰਨੇਵਾ ਅੰਨੇਵਾ ਤੇਗ ਚਲਾਵੇ ਦਿਲ ਕੰਬਣ ਬੰਦੇ ਕਹਿਰਾਂ ਦੇ ਅੰਨੇਵਾ
ਸੰਗੋਸ਼ਾ ਬਲਕਾਰੀ ਛੱਡ ਆਪਣੀ ਤੇਗ ਸਵਾਰੀ ਪੱਬਾਂ ਪਰ ਹੋ ਗਏ ਮਾਰੀ ਛਾਤੀ ਜੋ ਪਾਰ ਲੰਘਾ ਦਿੱਤੀ ਵਾਇਣਖੀ ਵਾਇਣਖੀ ਮਰਦ ਦਲੇਰਾ ਫੌਜਾਂ ਵਿੱਚ ਭਾਜੜ ਪਾ ਦਿੱਤੀ ਵਾਇਣਖੀ
ਲੋਤਾਂ ਤੇ ਲੋਤਾਂ ਚੜੀਆਂ ਲੋਤਾਂ ਤੇ ਲੋਤਾਂ ਚੜੀਆਂ ਨੱਚਣ ਕਲੇ ਜੋਗਣਾ ਖੜੀਆਂ ਤੀਰਾਂ ਦੀਆਂ ਲੱਗੀਆਂ ਚੜੀਆਂ ਕਈ ਛੱਡ ਗਏ ਸੱਜ ਵਿਆਈਆਂ ਨੂੰ ਪਾਏ ਨਾਰਦ ਰਣ ਵਿੱਚ ਗਿੱਧਾ ਪਾਈ ਛੱਡ ਤੁਰ ਗਏ ਪਾਈਆਂ ਨੂੰ ਪਾਏ ਨਾਰਦ ਬਲਵਾਨ ਰਣ ਖੇਤਰ ਦਾ ਬਲਵਾਨ ਵਧਿਆ ਜੋ ਵਾਂਗ ਤੂਫਾਨ ਸਿੱਖਾਂ ਦੇ ਮੂਹਰੇ ਗੱਜ ਪਿਆ ਸਭ ਫੌਜਾਂ ਖੜਕੇ ਵੇਖਣ ਜੋ ਜੋਰ ਤੂਹਾਂ ਦਾ ਅੱਜ ਪਿਆ ਸਭ ਫੌਜਾਂ
ਖਾਨ ਨੇ ਚੋਕੀ ਅਗੋ ਸੰਗੋਸ਼ਾ ਨੇ ਰੋਕੀ ਫਿਰ ਜੋਰ ਜੋਸ਼ ਵਿੱਚ ਠੋਕੀ ਚੱਲ ਲਈ ਨਜਾਵਤ ਸੂਰੇ ਨੇ ਰਣਜੋਰੇ ਖੇਡਣ ਹੋਲੀ
ਵਧਵਾਰ ਚਲਾਵਣ ਰਣ ਦੇ ਵਿੱਚ ਪੜਤੂ ਪਾਵਣ ਨਾ ਪੈਰ ਪਿਛੇ ਪਰਤਾਵਣ ਤੱਕ ਲਾਉਂਦੇ ਸੇਧ ਨਿਸ਼ਾਨਿਆਂ ਨੂੰ ਪਈ ਅਣਖ ਸ਼ਮਾਂ ਦੇ ਉੱਤੋਂ ਖੁਸ਼ੀ ਚੜ੍ਹਦੀ ਜੋ ਪਰਵਾਨਿਆਂ ਨੂੰ ਪਈ ਅਣਖ
ਬਹਾਦਰ ਗੱਜਣ ਲਾਰੀ ਚਾਂਦਲ ਦੀਆਂ ਰੱਜਣ ਟਾਲਾਂ ਦੇ ਉੱਤੇ ਗਾਂ ਵੱਜਣ ਨਿਕਲਣ ਅੱਗਦੇ ਚੰਗਿਆਰੇ ਜੋ ਹੱਸ ਚਾਉਂਦੇ ਹੱਸ ਚਾਉਂਦੇ ਮੌਤ ਵਿਆਉਣੀ ਫੱਬਣ ਪੈ ਕੌਮੀ ਲਾੜੇ ਜੋ ਹੱਸ ਚਾਉਂਦੇ
ਜੋ ਲੋਹਾ ਵਿੱਚ ਕੁਠਾਲੀ ਉਹ ਜੋ ਦੇ ਦੇਣ ਦਖਾਲੀ ਦੋਹਾਂ ਦੇ ਚੜ ਗਈ ਲਾਲੀ ਸੀ ਰਣ ਵਿੱਚ ਬਿਜਲੀ ਕੜਕ ਪਈ ਲੋਹਾ ਪਿਆ ਅੱਗ ਉਗਲ ਅੱਛੇ ਜਦ ਤੇਗ ਤੇਗ ਤੇ ਖੜਕ ਪਈ ਲੋਹਾ ਪਿਆ
ਸਾਂਝਾ ਵਾਰ ਨਾ ਠੱਲੇ ਗਏ ਸਾਂਝੇ ਵਾਰ ਨਾ ਠੱਲੇ ਫਿਰ ਜਦੋਂ ਕੜਾਂ ਤੋਂ ਥੱਲੇ ਕਠਰ ਵਿੱਚੋਂ ਚੱਲੇ ਦੋ ਅਣਖੀ ਪੁੱਤਰ ਮਾਵਾਂ ਦੇ ਗੁਰਮੁਖ ਸਾ ਗੁਰਮੁਖ ਸਾ ਰੁਤਬੇ ਲੈ ਗਏ
ਸੀ ਜੋਰ
ਜਿਸ ਵੇਲੇ ਗਾਜੀ ਚੰਦ ਸੰਗੋ ਸ਼ਾਹ ਦੇ ਹੱਥੋਂ ਮਾਰਿਆ ਗਿਆ ਉਸ ਵੇਲੇ ਨਜਾਬਤ ਖਾਂ ਨੂੰ ਬੜਾ ਗੁੱਸਾ ਆਇਆ ਨਜਾਬਤ ਖਾਂ ਵਧਿਆ ਜੰਗ ਮੈਦਾਨ ਵੱਲੇ ਇਹਨੇ ਸੰਗੋ ਸ਼ਾਹ ਨੂੰ ਵੰਗਾਰਿਆ ਲੜਦਿਆਂ ਲੜਦਿਆਂ ਦੋਵਾਂ ਦੇ ਵਾਰ ਸਾਂਝੇ ਚੱਲ ਗਏ ਦੋਵੇਂ ਸੂਰਮੇ ਧਰਤੀ 'ਤੇ ਡਿੱਗ ਪਏ ਇੰਨਿਆਂ ਚਿਰਾਂ ਨੂੰ ਹਰੀ ਚੰਦ ਹੰਡੂਰੀਆ ਜਿਹੜਾ ਆਪਣੇ ਆਪ ਨੂੰ ਅਰਜਨ ਦਾ ਭਰਾ ਸਮਝਦਾ ਸੀ ਜਿਹਨੂੰ ਆਪਣੇ ਤੀਰ ਉੱਤੇ ਬੜਾ ਮਾਣ ਸੀ ਜਿਹੜਾ ਬੜਾ ਮੰਨਿਆ ਪ੍ਰਮੰਨਿਆ ਨਿਸ਼ਾਨਚੀ ਸੀ ਇਹ ਮੈਦਾਨ ਵਿੱਚ ਆਇਆ ਇਹਦਾ ਅਜੀਤ ਮਲ ਨਾਲ ਜੋੜ ਪਿਆ ਲੜਦਿਆਂ ਲੜਦਿਆਂ ਸੂਰਮਿਆਂ ਦੇ ਵਾਰ ਚੱਲ ਗਏ ਅਜੀਤ ਮਲ 'ਤੇ ਸ਼ਹੀਦੀ ਪਾ ਗਿਆ ਇਹ ਮੂਰਛਾ ਹੋ ਗਿਆ ਜਿਹੜਾ ਹਰੀਚੰਦ ਹੰਡੂਰੀਆ ਹੈ ਇਹ ਜ਼ਖਮੀ ਹੋ ਕੇ ਪਿਛਾਂ ਹਟਿਆ ਇੰਨਿਆਂ ਚਿਰਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਖੁਦ ਮੈਦਾਨ ਵਿੱਚ ਆ ਗਏ ਉੱਧਰ ਹਰੀਚੰਦ ਹੰਡੂਰੀਏ ਨੂੰ ਭੀਮ ਚੰਦ ਨੇ ਆਖਿਆ ਉਹ ਹਰੀਚੰਦਾ ਹੁਣ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ ਹੁਣ ਜ਼ੋਰ ਵਿਖਾਉਣ ਦਾ ਸਮਾਂ ਆ ਗਿਆ ਹੈ ਹੁਣ ਭੱਲ ਖੱਟਣ ਦਾ ਸਮਾਂ ਆ ਗਿਆ ਹੈ ਕਲਗੀਆਂ ਵਾਲਾ ਮੈਦਾਨ ਵਿੱਚ ਹੈ ਹੋ ਇਹਦੇ ਮੁਕਾਬਲੇ 'ਚ ਕੰਮ ਨਿਬੇੜ ਦਿੱਤਾ ਜਾਏ ਇੱਧਰ ਹਰੀਚੰਦ ਹੰਡੂਰੀਆ ਆਇਆ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਓਏ ਹਰੀਚੰਦਾ ਕਿਤੇ ਦਿਲ ਵਿੱਚ ਮਾਣ ਨਾ ਰਹਿ ਜੇ ਪਹਿਲਾ ਵਾਰ ਤੂੰ ਕਰ ਲੈ ਅਸੀਂ ਫਿਰ ਵਾਰ ਕਰਾਂਗੇ ਹਰੀਚੰਦ ਹੰਡੂਰੀਏ ਨੂੰ ਕਲਗੀਆਂ ਵਾਲੇ ਪਾਤਸ਼ਾਹ ਵੰਗਾਰਦੇ ਨੇ ਹਰੀਚੰਦ ਨੇ ਤੀਰ ਚਲਾਇਆ ਕਲਗੀਆਂ ਵਾਲੇ ਪਾਤਸ਼ਾਹ ਇਹਦੇ ਵਾਰ ਤੋਂ ਬਚ ਗਏ ਹਰੀਚੰਦ ਨੇ ਫਿਰ ਤੀਰ ਚਲਾਇਆ ਕਲਗੀਆਂ ਵਾਲੇ ਪਾਤਸ਼ਾਹ ਫਿਰ ਇਹਦੇ ਵਾਰ ਤੋਂ ਬਚ ਗਏ ਹਰੀਚੰਦ ਨੇ ਤੀਸਰਾ ਵਾਰ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਗਾਤਰੇ ਦੀ ਪੇਟੀ ਹੈ ਇਹਦੇ 'ਚ ਵੱਜਾ ਛਾਤੀ 'ਚ ਸਿੱਧਾ ਵੱਜਾ ਇੰਚ ਕੁ ਨੋਕ ਤੀਰ ਦੀ ਕਲਗੀਆਂ ਵਾਲੇ ਪਾਤਸ਼ਾਹ ਦੇ ਮਾਸ ਵਿੱਚ ਚੁਭੀ ਜਿਸ ਵੇਲੇ ਖੂਨ ਨਿਕਲਿਆ ਜਬੇ ਬਾਣ ਲੱਗ ਗਏ ਤਬੇ ਰੁਸ ਜਾਗੇ ਆਏ ਜੋਸ਼ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਇਹਨਾਂ ਹਰੀਚੰਦ ਹੰਡੂਰੀਏ ਨੂੰ ਵੰਗਾਰ ਕੇ ਜਿਵੇਂ ਵਾਰ ਕੀਤਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ
ਜਦੋਂ ਤਿੰਨ ਵਾਰ ਰਾਜੇ ਨੇ ਚਲਾ ਲੇ ਤੀਰ ਦੇ ਦੌਲੇ ਜੋਸ਼ ਨਾਲ ਫਰ ਕੇ ਗੋਬਿੰਦ ਵੀਰ ਦੇ
ਕਿਸੇ ਨੂੰ ਹੀ ਟਾਲਿਆ ਨੀ ਪਾਣਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਜਦੋਂ ਤਿੰਨ ਵਾਰ ਰਾਜੇ ਨੇ ਚਲਾ ਲੇ ਤੀਰ ਦੇ ਦੌਲੇ ਜੋਸ਼ ਨਾਲ ਫਰ ਕੇ ਗੋਬਿੰਦ ਵੀਰ ਦੇ
ਕਿਸੇ ਨੂੰ ਹੀ ਟਾਲਿਆ ਨੀ ਪਾਣਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਮਨਾ ਦੇ ਹਾਮੀ ਤੂੰ ਲੜਾਈ ਚਾਹੁੰਦਾ ਏ ਹਾਲਾਂ ਮੁੱਕਣੀ ਨੀ ਗੱਲ ਤੂੰ ਮਕਾਈ ਚਾਹੁੰਦਾ
ਸੰਭਿਆ ਨੀ ਜਾਣਾ ਜਿੰਦ ਤਾਣਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਸਾਡੇ ਪਿਤਾ ਜੀ ਨੇ ਤੁਹਾਡੇ ਤੋਂ ਜਿਸਮ ਲਾਇਆ ਏ ਵੱਡੇ ਸਾਹੂਆ ਤੁਹਾਨੂੰ ਸਾਡੇ ਤੇ ਕਰੋਧ ਆਇਆ ਏ
ਘਰੋਂ ਤੁਹਾਡਾ ਭੂਤ ਰਿਆ ਲਾਣਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਸਾਵਧਾਨ ਹੋ ਜਾ ਬੜਾ ਤੂੰ ਨਿਸ਼ਾਨੇ ਬਾਜ਼ੇ ਸਾਵਧਾਨ ਹੋ ਜਾ ਬੜਾ ਤੂੰ ਨਿਸ਼ਾਨੇ ਬਾਜ਼ੇ ਪੂਰੀ ਕਰਾਂ ਤੇਰੀ ਜਿਹੜੀ ਗੱਲੋਂ ਤੂੰ ਨਾਰਾਜ਼ ਹੈ
ਜ਼ਿੰਦਗੀ ਦਾ ਖਾ ਲਿਆ ਦੁੱਖਾਂ ਨਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਜੀਤ ਮੱਲ ਤੇਰਾ ਇਸ ਲਈ ਮਕਾਇਆ ਲੇਖਾ ਨਹੀਂ ਕਿਉਂਕਿ ਸਾਡੇ ਨਾਲ ਜੰਗ 'ਚ ਤੂੰ ਪਾਇਆ ਹਿੱਸਾ ਨਹੀਂ
ਸਦੀ ਦਾ ਤਜਰਬਾ ਪੁਰਾਣਾ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਤੇਰੇ ਤੀਰ ਨੇ ਥੋੜਾ ਸਮੇਰਾ ਖੂਨ ਪੀਤਾ ਏ ਤੇਰੇ ਤੀਰ ਨੇ ਥੋੜਾ ਸਮੇਰਾ ਖੂਨ ਪੀਤਾ ਏ ਤੂੰ ਨੇ ਖੂਨ ਦਾ ਸਮੇਸ਼ ਦਾ ਗਰਮ ਕੀਤਾ ਏ
ਸੱਚ ਦੀਆਂ ਭੁੱਲੀਆਂ ਪਛਾਣਾ ਰਾਜਿਆ ਸਾਡਾ ਤੀਰ ਤੇ ਇਥੋਂ ਰੋਕਿਆ ਨੀ ਜਾਣਾ ਰਾਜਿਆ
ਚਾਰ ਹੋ ਜਾ ਹੋਈਆਂ ਮੌਤ ਨੂੰ ਅਡੀਕਾਂ ਤੇਰੀਆਂ ਬਸ ਜੂਣ ਦੀਆਂ ਮੁੱਕੀਆਂ ਤਰੀਕਾਂ ਤੇਰੀਆਂ
ਰੁੱਲ ਜਾਣਾ ਰਾਜਪੂਤੀ ਬਾਣਾ ਰਾਜਿਆ ਸਾਡਾ ਤੀਰ ਤੈਥੋਂ ਰੋਕਿਆ ਨੀ ਜਾਣਾ ਰਾਜਿਆ
ਜਾਈਦਾ ਪਤੰਗਿਆ ਹੱਥ ਆਉਣਾ ਨਹੀਂਓ ਅੱਜ ਦਾ ਵਕਤ ਲੰਘਿਆ
ਤੁਹਾਡਾ ਨਸ ਚੁੱਕਾ ਲਾਣਾ ਰਾਜਿਆ ਸਾਡਾ ਤੀਰ ਤੈਥੋਂ ਰੋਕਿਆ ਨੀ ਜਾਣਾ ਰਾਜਿਆ
ਤੱਕ ਜਿਨ੍ਹਾਂ ਨੇ ਸ਼ਹੀਦੀਆਂ ਦੇ ਬਾਣ ਪਾਏ ਨੇ ਤੱਕ ਜਿਨ੍ਹਾਂ ਨੇ ਸ਼ਹੀਦੀਆਂ ਦੇ ਬਾਣ ਪਾਏ ਨੇ ਬੇਖਾਰੇ ਜਿਹੜੇ ਸੱਚ ਨੂੰ ਜਿੱਤਣ ਆਏ ਨੇ
ਜੋਗੀ ਗੁਰਮੁਖਾਂ ਨੀ ਗਾਉਣਾ ਤੇਰਾ ਗਾਣਾ ਰਾਜਿਆ ਸਾਡਾ ਤੀਰ ਤੈਥੋਂ ਰੋਕਿਆ ਨੀ ਜਾਣਾ
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਹਰੀ ਚੰਦ ਹੰਡੂਰੀਏ ਨੂੰ ਵੰਗਾਰ ਰਹੇ ਸਨ ਜਿੱਤ ਹਾਰ ਦਾ ਫੈਸਲਾ ਵੇਖਣ ਲਈ ਦੋਹਾਂ ਧਿਰਾਂ ਦੇ ਸੂਰਮੇ ਉਤਾਵਲੇ ਸਨ ਇਹੀ ਜਗ੍ਹਾ ਹੈ ਭੰਗਾਣੀ ਦਾ ਜੰਗ ਜਿਹਨੂੰ ਆਖਿਆ ਜਾਂਦਾ ਇਹ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ ਪਹਿਲੀ ਜੰਗ ਇਹ ਉਹ ਐਸਾ ਥਾਂ ਹੈ ਜਿੱਥੇ ਹਿੰਦੂਆਂ ਮੁਸਲਮਾਨਾਂ ਅਤੇ ਸਿੱਖਾਂ ਦਾ ਸਾਂਝਾ ਖੂਨ ਡੁੱਲਿਆ ਇਹੀ ਉਹ ਥਾਂ ਆ ਜਿੱਥੋਂ ਸੱਜਣ ਜਿਹੜੇ ਸਨ ਉਹ ਮਹਾਰਾਜ ਨੂੰ ਪਿੱਠ ਦੇ ਕੇ ਨੱਸ ਗਏ ਸਨ ਜਿੱਥੋਂ ਖਰੀਦੇ ਹੋਏ ਨੌਕਰ ਪਿੱਠ ਦੇ ਗਏ ਸਨ ਜਿੱਥੇ ਦੀ ਬਾਬਤ ਖਬਰ ਸੁਣ ਕੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਨੂੰ ਲੈ ਕੇ ਹਾਜ਼ਰ ਹੋਇਆ ਸੀ ਇਹੀ ਉਹ ਥਾਂ ਆ ਜਿੱਥੇ ਉਹ ਆਪਣੇ ਮਰੀਦਾਂ ਨੂੰ ਲੈ ਕੇ ਆਇਆ ਸੀ ਇਹੀ ਉਹ ਥਾਂ ਆ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇਹ ਨੌਕਰ ਰੱਖੇ ਸਨ ਉਹ ਲੋਕ ਜਿਹੜੇ ਔਰੰਗਜ਼ੇਬ ਦੇ ਬਾਗੀ ਸਨ ਸਿਆਣੇ ਠੀਕ ਕਹਿੰਦੇ ਨੇ ਜਦੋਂ ਬਿਵਤਾ ਬਣੇ ਉਦੋਂ ਵਿਰਲੇ ਹੀ ਸਾਥ ਦਿੰਦੇ ਨੇ ਚਾਰ ਲਾਈਨਾਂ ਮੇਰੇ ਪੁੱਤਰ ਜਗੀਰ ਸਿੰਘ ਮਸਦ ਦੀਆਂ ਲਿਖੀਆਂ ਹੋਈਆਂ ਬਿਆਨ ਕਰਨ ਲੱਗਾ ਹੈ ਕਸ਼ਮੀਰ ਸਿੰਘ ਕੋਮਲ ਜਰਾ ਪਿਆਰ ਨਾਲ ਸੁਣੋ
ਬਿਵਤਾ ਬਣੇ ਤਾਂ ਵਿਰਲੇ ਹੀ ਸਾਥ ਦਿੰਦੇ ਵੇਖਣ ਚ ਆਇਆ ਬਹੁਤੇ ਕੰਨੀ ਕਦਰਾਉਂਦੇ ਆ ਦੁੱਖ ਸੁੱਖ ਹੁੰਦੇ ਦੋਵੇਂ ਕੱਪੜੇ ਸਰੀਰ ਦੇ ਨੇ ਗੁਰਬਾਣੀ ਵਿੱਚ ਗੁਰੂ ਦੇਵ ਫਰਮਾਉਂਦੇ ਆ ਉਹ ਕੈਰ ਦਾ ਚਖੜ ਵਗੇ ਪਾਣੀ ਦਾ ਵਿੱਚ ਪਾਣ ਛੱਲਾ ਸੱਚ ਆਖਦਾ ਜਗੀਰ ਸਿੰਘ ਓਏ ਮਿੱਤਰਾਂ ਦਾ ਸਾਥ ਉਦੋਂ ਵਿਰਲੇ ਨਿਭਾਉਂਦੇ ਆ
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜੋਸ਼ ਵਿੱਚ ਆ ਕੇ ਹਰੀ ਚੰਦ ਹੰਡੂਰੀਏ ਤੇ ਵਾਰ ਕਿਵੇਂ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਵਾਰ ਨਾਲ ਹਰੀ ਚੰਦ ਜਹਨਮ ਨੂੰ ਕਿਵੇਂ ਗਿਆ ਅਗਲੀਆਂ ਲਾਈਨਾਂ ਵਿੱਚ ਗੁਰਮੁਖ ਸਿੰਘ ਐਮ ਏ ਮੱਖਣ ਸਿੰਘ ਦਸ਼ਮੇਸ਼ ਨਗਰੀਆ ਤੇ ਕਸ਼ਮੀਰ ਸਿੰਘ ਕੋਮਲ ਇਉਂ ਬਿਆਨ ਕਰ ਰਹੇ ਹਨ
ਉੱਡਿਆ ਬਿਨਾ ਮਸ਼ੀਨ ਦੇ ਤੀਰ ਗੁਰ ਦਾ ਉੱਡਿਆ ਬਿਨਾ ਮਸ਼ੀਨ ਦੇ ਤੀਰ ਗੁਰ ਦਾ ਕੂੰਜਾ ਵੇਖ ਜਿਵੇਂ ਭੁੱਖਾ ਬਾਜ ਜਾਂਦਾ
ਤਾਰ ਦੀ ਜਾਪਦੀ ਹਾਰ ਹੋਣੀ ਬਾਈ ਤਾਰ ਦੀ ਜਾਪਦੀ ਹਾਰ ਹੋਣੀ ਇੱਧਰ ਜਿੱਤ ਦਾ ਵੱਜਦਾ ਸਾਜ ਜਾਂਦਾ
ਉੱਡਿਆ ਬਿਨਾ ਮਸ਼ੀਨ ਦੇ ਤੀਰ ਗੁਰ ਦਾ ਉੱਡਿਆ ਬਿਨਾ ਮਸ਼ੀਨ ਦੇ ਤੀਰ ਗੁਰ ਦਾ ਕੂੰਜ ਵੇਖ ਜਿਵੇਂ ਭੁੱਖਾ ਬਾਜ ਜਾਂਦਾ
ਤਾਰ ਦੀ ਜਾਪਦੀ ਹਾਰ ਹੋਣੀ ਬਾਈ ਤਾਰ ਦੀ ਜਾਪਦੀ ਹਾਰ ਹੋਣੀ ਇੱਧਰ ਜਿੱਤ ਦਾ ਵੱਜਦਾ ਸਾਜ ਜਾਂਦਾ
ਅਗਨ ਬਾਣ ਤੁਰਿਆ ਝੂਠ ਸਾੜਨੇ ਨੂੰ ਸਾੜਨੇ ਨੂੰ ਅਗਨ ਬਾਣ ਤੁਰਿਆ ਝੂਠ ਸਾੜਨੇ ਨੂੰ ਨਾਨਕ ਨਾਮ ਦੀ ਰੱਖ ਦਾ ਲਾਜ ਜਾਂਦਾ
ਗੋਬਿੰਦ ਦੇ ਪੋਤਰੇ ਗੋਬਿੰਦ ਹਰ ਗੋਬਿੰਦ ਦੇ ਪੋਤਰੇ ਗੋਬਿੰਦ ਤੀਰ ਜੋਗਿਆ ਖੋਲਦਾ ਪਾਰ ਜਾਂਦਾ
ਹਰੀ ਚੰਦ ਦੀ ਛਾਤੀ ਵਿੱਚ ਜਦੋਂ ਲੱਗਾ ਹਰੀ ਚੰਦ ਦੀ ਛਾਤੀ ਵਿੱਚ ਜਦੋਂ ਲੱਗਾ ਸਾਰੇ ਪਰਦੇ ਹੰਕਾਰ ਦੇ ਕੱਟ ਗਿਆ ਕਲੰਕ ਦੇ ਖੱਟ ਗਿਆ
ਕਹਿੰਦਾ ਸੀ ਸੱਚ ਨਹੀਂ ਰਹਿਣ ਦੇਣਾ ਰਹਿਣ ਦੇਣਾ ਰਾਜੇ ਕਹਿੰਦਾ ਸੀ ਸੱਚ ਨਹੀਂ ਰਹਿਣ ਦੇਣਾ ਜੋਗੀ ਬੂਟੇ ਹੰਕਾਰ ਦੇ ਪੱਟ ਗਿਆ
ਹਰੀ ਚੰਦ ਦੇ ਮਰਨ ਦੀ ਦੇਰ ਹੀ ਸੀ ਹਰੀ ਕਰਨ ਦੀ ਦੇ ਰਹੀ ਸੀ ਬਾਈ, ਧਾਰੀਆਂ ਦਾ ਲਾਣਾ ਨੱਸ ਗਿਆ।
ਕਿੱਥੇ ਦਾ ਕਿੱਥੇ ਤਨਖਾਇਆ ਵੇ ਬੰਦਾ, ਕਿੱਥੇ ਦਾ ਕਿੱਥੇ ਤਨਖਾਇਆ ਵੇ ਕੋਈ, ਥਾਂ ਟਿਕਾਣਾ ਨਾ ਦੱਸ ਗਿਆ।
ਵਾਜੇ ਸਿੱਖਾਂ ਦੀ ਜਿੱਤ ਦੇ ਵੱਜ ਰਹੇ ਸੀ, ਵੱਜ ਰਹੇ ਸੀ ਵਾਜੇ ਸਿੱਖਾਂ ਦੀ ਜਿੱਤ ਦੇ ਵੱਜ ਰਹੇ ਸੀ ਮੀਂਹ, ਨਾਨਕ ਦੀ ਮਿਹਰ ਦਾ ਵਸ ਗਿਆ।
ਧਰਮ ਦੀ ਖਾਤਰ, ਅਣਖ ਦੀ ਖਾਤਰ ਮਰ ਰਹੇ ਸਨ, ਇੱਕ ਦੂਸਰੇ ਨੂੰ ਵੱਧ ਵੱਧ ਕੇ ਮਾਰ ਰਹੇ ਸਨ। ਗੱਲ ਚਰਨ ਸਿੰਘ ਸਫਰੀ ਦੀ ਯਾਦ ਆਉਂਦੀ ਹੈ ਕਿ ਜਿੱਥੇ ਮਾਵਾਂ ਦੇ ਪੁੱਤਰ ਸ਼ਹੀਦ ਹੁੰਦੇ ਨੇ ਉਹ ਕਤਲਗਾਵਾਂ ਵੀ ਪੂਜੀਆਂ ਜਾਂਦੀਆਂ ਨੇ, ਜਿਹੜੀ ਕੌਮ ਦੇ ਵਿੱਚ ਸ਼ਹੀਦ ਹੁੰਦੇ ਨੇ ਉਸ ਕੌਮ ਨੂੰ ਮਾਣ ਹੁੰਦਾ। ਕੌਮਾਂ ਕਦੇ ਗਿਣਤੀ ਨਾਲ ਵੱਡੀਆਂ ਨਹੀਂ ਹੁੰਦੀਆਂ, ਕੌਮਾਂ ਕਦੇ ਮਾਇਆ ਨਾਲ ਵੱਡੀਆਂ ਨਹੀਂ ਹੁੰਦੀਆਂ, ਕੌਮਾਂ ਉਹ ਵੱਡੀਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਸ਼ਹੀਦਾਂ ਦੀ ਗਿਣਤੀ ਬਹੁਤੀ ਹੋਵੇ। ਕਰਤਾਰ ਸਿੰਘ ਬਲੱਗਣ ਨੇ ਲਿਖਿਆ ਕਿ ਉਹੀ ਕੌਮ ਵੱਡੀ ਹੈ ਜਿਹਦੇ ਕੋਲ ਸ਼ਹੀਦੀ ਮਸਲਾ ਬਹੁਤ ਹੈ, ਜਿਹਦੇ ਕੋਲ ਸ਼ਹੀਦੀ ਸਰਮਾਇਆ ਬਹੁਤ ਹੈ। ਚਰਨ ਸਿੰਘ ਸਫਰੀ ਦੀਆਂ ਚਾਰ ਲਾਈਨਾਂ ਬੜੀਆਂ ਸਵਾਦਲੀਆਂ ਨੇ। ਉਹ ਕਤਲਗਾਹ ਵੀ ਸਫਰੀਆਂ ਪੂਜੀਆਂ ਜਾਂਦੀਆਂ ਨੇ ਜਿਹੜੀ ਕੌਮ ਦੇ ਲਾਲ ਸ਼ਹੀਦ ਹੁੰਦੇ ਨੇ। ਇਹ ਵੀ ਚਾਰ ਲਾਈਨਾਂ ਤੁਸੀਂ ਸਾਡੇ ਕਾਕੇ ਕਸ਼ਮੀਰ ਸਿੰਘ ਕੋਮਲ ਤੋਂ ਸੁਣੋ, ਇਉਂ ਬੇਨਤੀ ਕੀਤੀ ਜਾ ਰਹੀ।
ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨੀ, ਨਾ ਉਹ ਮੁਰਸ਼ਦ ਤੇ ਨਾ ਮਰੀਦ ਹੁੰਦੇ। ਸਾਈ ਸੀਸ ਦੀ ਜੇ ਕਰਾਣਾ ਦਈਏ, ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ। ਉਹ ਤੇਗ ਜਬਰ ਦੀ ਜਿੰਨਾ ਨੂੰ ਝਟਕਦੀ ਢਹਿੰਦੇ ਦਿਲਾਂ ਦੀ ਉਹ ਉਮੀਦ ਹੁੰਦੇ। ਕਤਲ ਗਾਵੀ ਪੂਜੀਆਂ ਜਾਣ ਸਬਰੀ, ਜਿੱਥੇ ਮਾਵਾਂ ਨੇ ਲਾਲ ਸ਼ਹੀਦ ਹੁੰਦੇ।
ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੰਗ ਦਾ ਰੰਗ ਵੇਖ ਰਹੇ ਸਨ, ਵੈਰੀ ਦੀਆਂ ਫੌਜਾਂ ਭੱਜ ਚੁੱਕੀਆਂ ਸਨ, ਮੈਦਾਨ ਲਹੂ ਨਾਲ ਰੰਗਿਆ ਪਿਆ ਸੀ, ਗੁਰਦੇਵ ਕੁਝ ਵੇਖ ਰਹੇ ਸਨ। ਕਲਗੀਆਂ ਵਾਲੇ ਪਾਤਸ਼ਾਹ ਦੇ ਬਹਾਦਰ ਸੂਰਮਿਆਂ ਨੇ ਆ ਕੇ ਆਖਿਆ, ਮਹਾਰਾਜ ਤੁਹਾਨੂੰ ਵਧਾਈ ਹੋਵੇ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਕਾਹਦੀ? ਸਿੱਖਾਂ ਨੇ ਕਿਹਾ, ਜੀ ਤੁਹਾਡੀ ਜਿੱਤ ਹੋਈ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਮੇਰੀ ਜਿੱਤ ਨਹੀਂ ਹੋਈ। ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਹਾਡੀ ਜਿੱਤ ਨਹੀਂ ਹੋਈ ਤੇ ਜਿੱਤ ਕਿਹਦੀ ਹੋਈ ਹੈ? ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਗੁਰੂ ਕੇ ਖਾਲਸੇ ਦੀ ਜਿੱਤ ਹੋਈ ਹੈ। ਸਿੱਖਾਂ ਨੇ ਆਖਿਆ, ਖਾਲਸਾ ਕਿਹਦਾ? ਕਲਗੀਆਂ ਵਾਲੇ ਨੇ ਆਖਿਆ, ਖਾਲਸਾ ਉਸ ਪਾਤਸ਼ਾਹ ਦਾ, ਵਾਹਿਗੁਰੂ ਦਾ ਖਾਲਸਾ ਹੈ। ਕਈ ਫਤਿਹ ਬੁਲਾਉਣ ਲੱਗੇ ਸਾਡੇ ਵੀਰਾਂ ਦੇ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਯਾਦ ਰੱਖਣਾ ਚਾਹੀਦਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਇਹ ਜੰਗ ਦਾ ਹਾਲ ਵੇਖ ਕੇ ਇੱਥੇ ਫਤਿਹ ਬੁਲਾਈ ਹੈ ਤੇ ਆਖਿਆ ਇਉਂ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਵਾਹਿਗੁਰੂ ਦਾ ਤੇ ਵਾਹਿਗੁਰੂ ਦੀ ਜਿੱਤ ਹੋਈ ਹੈ। ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਪਹਿਲੀ ਜੰਗ ਹੈ, ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਪਹਿਲੀ ਜਿੱਤ ਹੈ। ਕਲਗੀਆਂ ਵਾਲੇ ਪਾਤਸ਼ਾਹ ਇਹ ਜਿੱਤ ਕੇ ਅਨੰਦਪੁਰ ਨੂੰ ਵਾਪਸ ਆਏ ਸਨ। ਅਨੰਦਪੁਰ ਆ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਆਮ ਦੀਵਾਨ ਕੀਤਾ, ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਫੌਜੀਆਂ ਦਾ ਮਾਣ ਕੀਤਾ, ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਫੌਜ ਦਾ ਧੰਨਵਾਦ ਕੀਤਾ ਤੇ ਵੰਗਾਰ ਕੇ ਆਖਿਆ, ਖਾਲਸਾ ਜੀ ਹੁਣ ਅਸੀਂ ਨਵਾਂ ਪਲਾਨ ਬਣਾਵਾਂਗੇ, ਨਵੇਂ ਯੁੱਗ ਵਿੱਚ ਨਵੀਂ ਉਸਾਰੀ ਕੀਤੀ ਜਾਏਗੀ, ਨਵੇਂ ਯੁੱਗ ਵਿੱਚ ਨਵੇਂ ਪਲਾਨ ਬਣਾਏ ਜਾਣਗੇ, ਨਵਾਂ ਪ੍ਰੋਗਰਾਮ ਬਣੇਗਾ, ਸ਼ੇਰ ਤੇ ਬੱਕਰੀ ਇੱਕੇ ਥਾਂ ਪਾਣੀ ਪੀਣਗੇ, ਜਿਨ੍ਹਾਂ ਨੂੰ ਲੋਕ ਲਾਗੇ ਨਹੀਂ ਬਹਿਣ ਦਿੰਦੇ ਅਸੀਂ ਉਹਨਾਂ ਦੇ ਸਿਰਾਂ ਤੇ ਕਲਗੀਆਂ ਲਾ ਦਿਆਂਗੇ। ਉਹ ਗਰੀਬ ਜਿਨ੍ਹਾਂ ਨੂੰ ਲੋਕ ਲਾਗੇ ਨਹੀਂ ਬਹਿਣ ਦਿੰਦੇ ਮੈਂ ਉਹਨਾਂ ਨੂੰ ਸਰਦਾਰੀਆਂ ਦੇਣ ਵਾਸਤੇ ਆਇਆ ਹਾਂ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅੰਤਰਜਾਮੀ ਸਤਿਗੁਰੂ ਜਿਹੜਾ ਐਲਾਨ ਕਰਦੇ ਹਨ ਉਸਦਾ ਵੇਰਵਾ ਮੇਰੇ ਸਾਥੀ ਤੁਹਾਡੇ ਸਾਹਮਣੇ ਇਉਂ ਬੇਨਤੀ ਕੀਤੀ ਜਾ ਰਹੀ ਹੈ। 1699 ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਨਵਾਂ ਐਲਾਨ ਕੀਤਾ ਉਹਦਾ ਵੇਰਵਾ ਇਉਂ ਕੀਤਾ ਜਾ ਰਿਹਾ ਹੈ, ਸੁਣੀਏ।
ਉੱਠੋ ਭਾਰਤ ਵਾਸੀਓ, ਬਣੋ ਸੂਰਮੇ ਵੀਰਾ, ਮਰਦ ਪੰਜਾਬੀ ਰਾਂਝਿਓ, ਲਵੋ ਆਜ਼ਾਦੀ ਹੀਰਾ।
ਓ ਜੀ ਢੰਗ ਜਿਉਣ ਦਾ ਦੱਸਾਂਗੇ ਡਰ ਪੋਕਾਂ ਨੂੰ, ਖੂਨ ਪੀਣੀਆਂ ਨੀ ਰਹਿਣ ਦੇਣਾ ਜੋਕਾਂ ਨੂੰ, ਰਹਿਣ ਦੇਣਾ ਨਹੀਂ ਗੁਲਾਮੀ ਵਿੱਚ ਲੋਕਾਂ ਨੂੰ।
ਅਸੀਂ ਸੋਚ ਦਿਲੋਂ ਸੋਚ ਕੇ ਉਸਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ।
ਓਏ ਅੱਗ ਮੱਚਦੀ ਹਕੈਰ ਤੇ ਤੂਫਾਨ ਦੀ, ਕੋਈ ਸੁਣਦਾ ਨੀ ਗੱਲ ਇਨਸਾਨ ਦੀ, ਕੋਈ ਰੱਖੇ ਨਾ ਰਸਮ ਵੰਡ ਖਾਣ ਦੀ, ਅਸਾਂ ਪਿਛਲੇ ਰਿਵਾਜ ਉੱਕੇ ਹੀ ਹਟਾਉਣੇ ਨੇ, ਅਸਾਂ ਗਿੱਦੜਾ ਦਾ ਸ਼ੇਰ ਸੂਰਮੇ ਬਣਾਉਣੇ ਨੇ।
ਢੰਗ ਜਿਉਣ ਦਾ ਦੱਸਾਂਗੇ ਡਰਪੋਕਾਂ ਨੂੰ, ਖੂਨ ਪੀਣੀਆਂ ਨੀ ਰਹਿਣ ਦੇਣਾ ਜੋਕਾਂ ਨੂੰ, ਰਹਿਣ ਦੇਣਾ ਨਹੀਂ ਗੁਲਾਮੀ ਵਿੱਚ ਲੋਕਾਂ ਨੂੰ। ਅਸੀਂ ਸੋਚ ਦਿਲੋਂ ਸੋਚ ਕੇ ਵਿਚਾਰੀ ਐ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਐ ਨਵੀਂ।
ਓਏ ਅੱਗ ਮੱਚਦੀ ਹਕੈਰ ਤੇ ਤੂਫਾਨ ਦੀ, ਕੋਈ ਸੁਣਦਾ ਨੀ ਗੱਲ ਇਨਸਾਨ ਦੀ, ਕੋਈ ਰੱਖੇ ਨਾ ਰਸਮ ਵੰਡ ਖਾਣ ਦੀ, ਅਸਾਂ ਪਿਛਲੇ ਰਿਵਾਜ ਉੱਕੇ ਹੀ ਹਟਾਉਣੇ ਨੇ, ਅਸਾਂ ਗਿੱਦੜਾਂ ਦਾ ਸ਼ੇਰ ਸੂਰਮੇ ਬਣਾਉਣੇ ਨੇ।
ਅਸੀਂ ਅਨਹੋਣੀ ਕਰ ਦਿਆਂਗੇ ਹੋਣੀ ਨੂੰ, ਅਸਾਂ ਛੱਡਣਾ ਨੀ ਡੈਣ ਦਿਲ ਖੂਣੀ ਨੂੰ, ਨਹੀਂ ਡੁੱਬ ਕੇ ਮਰਨ ਦੇਣਾ ਸੋਹਣੀ ਨੂੰ। ਲਾਉਣੀ ਦੁੱਖਾਂ ਦੇ ਸਮੁੰਦ ਵਿੱਚ ਤਾਰੀ ਆ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਆ ਨਵੀਂ।
ਓ ਤੋੜੇ ਕੋਈ ਆ ਦਿਖੜੇ ਹੋਲ ਨੂੰ, ਲਾਲ ਵੇਖਦੇ ਕੋ ਕੌਡੀਆਂ ਦੇ ਮੁੱਲ ਨੂੰ, ਲਲਕਾਰ ਕੇ ਦੇ ਆਖਦੇ ਹਾਂ ਕੁੱਲ ਨੂੰ, ਅਸਾਂ ਚਿੜੀਆਂ ਤੋਂ ਮੁੱਖ ਬਾਜਾਂ ਦੇ ਪਵਾਉਣੇ ਨੇ, ਅਸਾਂ ਗਿੱਦੜਾ ਤੋਂ ਸ਼ੇਰ ਸੂਰਮੇ ਬਣਾਉਣੇ ਨੇ।
ਹੁਣ ਪ੍ਰਜਾ ਤੇ ਰਾਜਾ ਇੱਕੇ ਭਾਰ ਦੇ, ਲੱਛੇ ਟੁੱਟਣ ਨਾ ਹੀਰਿਆਂ ਦੇ ਹਾਰ ਦੇ, ਮਾਪੇ ਰੋਣ ਕਿਉਂ ਨਾ ਪੁੱਤਰ ਬਿਮਾਰ ਦੇ, ਨਵੇਂ ਰਾਜਿਆਂ ਨੇ ਕਰਨੀ ਮੁਕਾਰੀ ਆ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਆ ਨਵੀਂ।
ਕੋਈ ਮਾੜਿਆਂ ਨੂੰ ਵੇਖ ਵੇਖ ਕੂੜੇ ਕਿਉਂ, ਕੋਈ ਮਾੜਿਆਂ ਨੂੰ ਵੇਖ ਵੇਖ ਕੂੜੇ ਕਿਉਂ, ਕਹਿੰਦਾ ਖਿਆਲ ਸੱਚ ਆਈ ਦੇ ਅਧੂਰੇ ਕਿਉਂ, ਬੀਤ ਗਈ ਤੇ ਅਕਲ ਵਾਲਾ ਚੂਰੇ ਕਿਉਂ, ਅਸਾਂ ਘੋਗਿਆਂ ਤੋਂ ਹੁਣ ਲਾਲ ਨਾਲ ਟਾਉਣੇ ਨੇ, ਅਸਾਂ ਗਿੱਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ।
ਸ਼ੇਰ ਬੱਕਰੀ ਇੱਕੇ ਥਾਂ ਪਾਣੀ ਪੀਣਗੇ, ਜਿੰਨੀ ਆਜੂ ਲੋਕ ਚੱਜ ਨਾਲ ਜੀਣਗੇ, ਵੀਰ ਵੀਰਾਂ ਦੇ ਦਿਲਾਂ ਦੇ ਫੱਟ ਸੀਣਗੇ। ਅਸਾਂ ਲੱਭ ਲਈ ਜੋ ਲੱਗ ਗਈ ਬਿਮਾਰੀ ਆ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਆ ਨਵੀਂ।
ਓਏ ਅਸੀਂ ਜੜਾਂ ਤੋਂ ਮਕਾ ਦਿਆਂਗੇ ਹੋਰ ਨੂੰ, ਮੇਰੀ ਦਿਲਾਂ ਵਿੱਚ ਰੱਖਦੇ ਨੇ ਖੋਰ ਨੂੰ, ਦੁੱਖ ਪੈਣਗੇ ਨਾ ਗੁਰੂ ਕੇ ਲਾਹੌਰ ਨੂੰ, ਅਸਾਂ ਕੰਡੀਆਂ ਦੇ ਢੋਲੇ ਵੀ ਫੁੱਲਾਂ ਦੇ ਗਾਉਣੇ ਨੇ, ਅਸਾਂ ਗਿੱਦੜਾਂ ਦਾ ਸ਼ੇਰ ਸੂਰਮੇ ਬਣਾਉਣੇ ਨੇ।
ਕੋਈ ਲੁੱਟ ਖਾਣਾ ਘੂਰੇ ਨਾ ਮਲੰਗ ਨੂੰ, ਅਸੀਂ ਪਾਣ ਝਾੜ ਲਾ ਦਿਆਂਗੇ ਸੰਗ ਨੂੰ, ਜਿਹੜੇ ਖੰਘ ਦੇ ਨੇ ਈਰਖਾ ਦੀ ਖੰਘ ਨੂੰ, ਕੁੱਲੀ ਢਾ ਕੇ ਤੇ ਅਸਾਰਨੀ ਅਟਾਰੀ ਆ ਨਵੀਂ, ਨਵੇਂ ਯੁੱਗ ਵਿੱਚ ਕਰਨੀ ਉਸਾਰੀ ਆ ਨਵੀਂ।
ਓ ਜੋਗੀ ਕਹਿਣ ਲਾ ਲਕਾਰ ਕੇ ਦੇ ਜੱਗ ਨੂੰ, ਜੋਗੀ ਕਹਿਣ ਲਾ ਲਕਾਰ ਕੇ ਦੇ ਜੱਗ ਨੂੰ, ਸੋਝੀ ਲੱਗ ਜੂਗੀ ਲੁੱਟ ਖਾਣੇ ਵਾਗ ਨੂੰ, ਲੈਣ ਦੇਣਾ ਨੀ ਅਣਖ ਵਾਲੀ ਪੱਗ ਨੂੰ, ਛੰਦ ਜੋੜ ਕਸ਼ਮੀਰ ਨੇ ਖੁਸ਼ੀ ਦੇ ਗਾਉਣੇ ਨੇ, ਅਸਾਂ ਗਿੱਦੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ।
ਅੱਜ ਦਾ ਪ੍ਰੋਗਰਾਮ ਸ਼੍ਰੀ ਗੁਲਸ਼ਨ ਕੁਮਾਰ ਹੋਣਾ ਦੀ ਕੰਪਨੀ ਟੀ ਸੀਰੀਅਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਾਡੀਆਂ ਕੈਸਟਾਂ ਆ ਰਹੀਆਂ ਨੇ, ਜਿਨ੍ਹਾਂ ਦੀ ਉਡੀਕ ਕਰੋ। ਬਾਬਾ ਬਿਧੀ ਚੰਦ ਦਾ ਦੂਸਰਾ ਘੋੜਾ, ਸ਼ਹੀਦ ਬਾਬਾ ਤਾਰਾ ਸਿੰਘ ਦਾ ਸ਼ਹੀਦੀ ਇਤਿਹਾਸ, ਇਤਿਹਾਸਿਕ ਹੋਰ ਕੈਸਟਾਂ ਦੀ ਉਡੀਕ ਕਰੋ। ਅਸੀਸ ਦਿਓ ਕਿ ਇਹ ਕੰਪਨੀ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦੀ ਰਹੇ ਅਤੇ ਲਾਭ ਪ੍ਰਾਪਤ ਕਰਦੀ ਰਹੇ। ਅੱਜ ਮੇਰਾ ਸਾਥ ਦੇ ਰਹੇ ਸਨ ਗੁਰਮੁਖ ਸਿੰਘ MA, ਮੱਖਣ ਸਿੰਘ ਦਸ਼ਮੇਸ਼ ਨਗਰੀਆ ਅਤੇ ਕਸ਼ਮੀਰ ਸਿੰਘ ਕੋਮਲ ਭਾਂਬੜੀ ਵਾਲਾ। ਧੰਨਵਾਦ ਕਰਦਾ ਹਾਂ, ਤੁਸੀਂ ਮੈਨੂੰ ਸੁਣਦੇ ਹੋ, ਮੇਰਾ ਮਾਣ ਵਧਾਉਂਦੇ ਹੋ, ਮੈਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਆਓ ਫਤਿਹ ਬੁਲਾਈਏ, ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।